केपीजी बना दी या अपना हेवी मैकेनिकल बना दिया। भुट्टो ने और बेनजीर ने एटमी टेक्नोलॉजी और नवाज शरीफ ने धमाका किया, उन्होंने टेक्नोलॉजी लाए और मुल्क को खड़ा किया। इन्होंने क्या किया है, एक दौरा करके वो उनके ऊपर, उससे पहले प्रेसिडेंट जरदारी चाइना तुर्की रशिया का दौरा कर चुके थे अपने दौर में, तो उस पर डोंगर बरसाना और झूठ के ऊपर झूठ बोलना, सर इनके दिन गिने जा चुके हैं, अक्सरियत खो चुके हैं, ये अजाब नहीं बने कौम के लिए, जान छोड़े। थैंक यू टेकिंग माय कॉल।
थैंक यू, थैंक यू हमजा जरदारी साहब। देखिए हर एक के अपने अपने विचार हैं इस समय, और आपने कहा कि आप कॉल नहीं करते थे और आज बड़े दिनों बाद दिल पे याद रख के आपने कॉल की है। बेझिझक होके कॉल करा करें सर, हम तो सबको मौका देते हैं, जिसने भी अपनी कोई बात रखनी है, हमजा जरदारी साहब आपने या कोई भी रख सकते हैं। दूसरा बिल्कुल इसमें अलग अलग राय है जी, बहुत सारे लोग आज भी इमरान खान साहब की, आज बड़े साले जो वहां सेलिब्रिटीज हैं पाकिस्तान में, उन्होंने आज बड़ी हिमायत की है इमरान खान साहब की, वो उनकी हिमायत पर उतर आए हैं। तो जो उनके सपोर्टर्स हैं वो उनकी सपोर्ट करते हैं, और कई आर्टिकल्स भी मैं पढ़ रहा था, मेहर तरार आपके वहां की पत्रकार हैं, उन्होंने बड़ा जबरदस्त आर्टिकल लिखा है इमरान खान साहब के हक में। वो कह रहे हैं कि यही सही शख्स है जो इमरान खान साहब भी वो शख्स हैं जो पाकिस्तान को इस क्राइसिस से बाहर निकाल सकते हैं। तो उनके हक में भी बड़े लोग हैं, हाँ उनके खिलाफ भी बड़े सारे लोग इस समय हुए हैं, और मुझे ये भी खबर मिल रही है यहाँ टोरंटो में भी ओपिनियन डिवाइडेड है, और उनके हक में भी यहाँ पर प्रोग्राम्स हो रहे हैं इमरान खान साहब के हक में, और इमरान खान साहब के खिलाफ भी यहाँ पर जो है वो प्रोग्राम्स इस समय हो रहे हैं। मेरा जाती तौर पे ये मानना है कि हरेक जो भी डेमोक्रेटिक इलेक्टेड गवर्नमेंट होती है उसको अपना समय पूरा कर देना चाहिए। इमरान खान साहब के अभी 3.5 साल हुए, इनको 1.5 साल पूरा, तभी तो डेमोक्रेसी चलेगी ना, आप इनको 1.5 साल पूरा करने दें। और अगर जो उनके क्रिटिक्स हैं, अगर वो वाकई उनकी बात सच है, तो 1.5 साल बाद अपने आप इनको बाहर का रास्ता दिखा दिया जाएगा। अदरवाइज अगर आप इनको 3.5 साल में करेंगे, ये जाके फिर डी चौक पे बैठ जाएंगे, तो फिर डेमोक्रेसी तो चलेगी नहीं। सो इसलिए मुझे पता नहीं है कि क्या सिलसिला अभी वहां पे होगा भी, तो खैर देखते हैं। अभी जो वोट ऑफ नो कॉन्फिडेंस है, लग रहा है कि ऑपोजिशन के पास नंबर मौजूद हैं, 172 की बजाय 175-76 नंबर 175-76 लग रहा है कि उनके पास इस समय मौजूद है। दूसरा, आप जो आपने इशारा किया कि इन्होंने खुद कुछ हमला ही कर लिया पाकिस्तान के ऊपर, यस वो क्वेश्चन, मैं इशारा समझ गया, क्वेश्चन बिल्कुल किया जा रहा है कि जो इन्होंने पावरफुल कंट्री के बारे में अमेरिका का जिक्र किया, उससे वो डिप्लोमेटिक टाइज का नुकसान हो सकता है। वैसे पहले भी कुछ ज्यादा अच्छी नहीं है, जब से जो बाइडन साहब आए हैं उन्होंने एक बार भी फोन पे भी बात नहीं की अभी तक इमरान खान साहब के साथ, तो टाइज तो पहले भी अमेरिका से कुछ ज्यादा अच्छी नहीं है, और खराब हो सकेंगी ऐसा कई लोगों का मानना है। लेट्स सी के क्या होता क्या है, बट आई थिंक इस समय लग रहा है कि जो आर्मी है उन्होंने मन बना लिया है अभी तक, अब कल का पता नहीं है, बट आर्मी ने मन बनाया हुआ है कि पाकिस्तान की आर्मी अब वो इंटरफेयर नहीं करना चाहती, वो चाहती है कि जो भी अब डेमोक्रेटिक तरीके से जो मामला चल रहा है वो चले, क्योंकि वो उनका ये मानना है कि इसमें हमारी बिना मतलब की बदनामी होती है। एलिगेशंस तो पहले लगते रहे हैं कि भाई आप ही सियासत चलाते हो, चाहे वो भुट्टो का दौर था, चाहे नवाज शरीफ साहब का दौर था, मुशर्रफ साहब फिर खुल के आके उन्होंने सियासत पकड़ ली, जियाउल हक साहब ने भी पकड़ी थी, तो अब भी तुम पीछे से इमरान खान साहब को ले आओ, एलिगेशन है, मैं फिर कहूंगे सारा कुछ एलिगेशन है। तो अब वो कहते हैं कि हम पीछे ही रहेंगे, हम अपना काम करेंगे, लेकिन इमरान खान साहब ने ये जो अमेरिका का भी नाम ले दिया है उसके बाद फिर अब क्योंकि इससे इम्प्लीकेशन ऐसी होंगी जिससे कि आर्मी अब बाहर नहीं रह सकती, जिसके कारण के कल मैं पढ़ रहा था आर्टिकल जिसमें उन्होंने लिखा था कि ऑपोजिशन लीडर से देर रात मुलाकात की है आर्मी चीफ ने और बाकी लीडर्स ने, और जो ये इस समय ऑफर जो चल रही है इमरान खान साहब की कि भाई आप ऐसा करें कि भाई एक तरह का एनआरओ ही मांग रहे हैं ये भी, कि भाई आप ऐसा करें कि मैं इस्तीफा दे देता हूं, फ्रेश इलेक्शंस कॉल कर देते हैं, बट आर्मी ने जो मीटिंग की है ऑपोजिशन लीडर्स के साथ, तो उन्होंने कह दिया है कि नहीं भाई अब वो जो समय है वो निकल चुका है, दैट टाइम इज ओवर राइट नाउ। तो वो कह रहे हैं भाई अब तो सीधा नो कॉन्फिडेंस मोशन यानी कि नो ट्रस्ट वोट आएगा, हम इमरान खान साहब को हराएंगे, ऑपोजिशन ने आर्मी को क्लियर कर दिया है, और आप अब इस मामले से बाहर रहे, वो ऑपोजिशन आर्मी को कह रही है कि नो ट्रस्ट वोट के जरिए इमरान खान साहब शुड बी सेंट होम, घर भेजा जाए इनको, उसके बाद कुछ होगा। तो ये करंट स्थिति इस समय बनी हुई है। मंसूर चीमा साहब तुसी ऑन देयर हो जी, गो अहेड।
सत श्रीकाल जतवीर जी।
सत श्रीकाल जी चीमा साहब, की हाल है जी? ठीक है जी,
ठीक ठाक।
ਡੈਮੋਕਰੇਸੀ ਆਉਂਦੇ ਹੋ ਉੱਥੇ ਆਉਣੀ ਚਾਹੀਦੀ ਕਿਨੂੰ ਆਉਂਦੇ ਕਿਨੂੰ ਨੇ ਡੈਮੋਕਰੇਸੀ ਥੋੜਾ ਦੱਸ ਸਕਦੇ ਹੋ ਡਿਟੇਲ ਨਾਲ?
ਹਾਂ, ਡੈਮੋਕਰੇਸੀ ਉਹ ਉੱਥੇ ਹੁੰਦੀ ਹੈ ਸਰ ਜਿੱਥੇ ਆਵਾਮ ਮਰਜ਼ੀ ਦੇ ਨਾਲ ਆਪਣਾ ਲੀਡਰ ਜਿਹੜਾ ਉਹ ਚੁਣਨ ਦਾ ਹੱਕ ਜਿਹੜਾ ਉਹਨਾਂ ਨੂੰ ਦਿੱਤਾ ਜਾਏ, ਔਰ ਜਿਹੜੀ ਲੀਡਰ ਹੈ ਜਿਹੜੇ ਉਹ ਆਵਾਮ ਦੇ ਨਾਲ ਜੇ ਚੁਣੇ ਹੋਏ ਨੁਮਾਇੰਦੇ ਦੀ ਤਰ੍ਹਾਂ ਕੰਮ ਕਰਨ, ਆਵਾਮ ਦੇ ਹੱਕ ਦੇ ਵਿੱਚ ਕੰਮ ਕਰਨ, ਉਹ ਡੈਮੋਕਰੇਟਿਕ ਕੰਟਰੀ ਹੈ।
ਜਿਹਨੂੰ ਆਵਾਮ ਨੂੰ ਉੱਥੇ ਹਰ ਇੱਕ ਲਈ ਕਾਨੂੰਨ ਹੀ ਵੱਖਰਾ, ਇਨਸਾਫ਼ ਹੀ ਵੱਖਰਾ ਹਰ ਇੱਕ ਲਈ, ਜਿੱਥੇ ਆਪਣਾ ਇੱਕ ਇਨਸਾਫ਼ ਹੀ ਨਹੀਂ ਹੈ ਉੱਥੇ ਕਿਸਾਂ ਪੈਦਾ ਹੋ ਸਕਦੀ ਹੈ? ਜਦੋਂ ਉਹ ਹੋ ਹੀ ਨਹੀਂ ਸਕਦਾ ਇਹਨਾਂ ਕੋਲੋਂ, ਆਂਦੇ ਭੁੱਟੋ ਜ਼ਿੰਦਾ, ਭੁੱਟੋ ਵੀ ਆ ਜਾਵੇ ਜਾਂ ਬੇਨਜ਼ੀਰ ਵੀ ਆ ਜਾਵੇ ਜਾਂ ਜ਼ਰਦਾਰੀ ਆ ਜਾ ਜਾਂ ਆਪਣਾ ਬਲਾਲ ਸਾਹਿਬ ਆ ਜਾਣ ਜਾਂ ਇਮਰਾਨ ਖਾਨ ਦੁਬਾਰਾ ਫਿਰ ਆ ਜਾਣ, ਕੋਈ ਵੀ ਆ ਜਾ, ਉਹਨਾਂ ਤੇ ਉਹ ਮੁਲਕ ਦੇ ਹਾਲਾਤ ਨਹੀਂ ਠੀਕ ਹੋ ਸਕਦੇ ਜੇ ਤੱਕ ਪੂਰੀ ਕਾਨੂੰਨ ਇੱਕ ਨਾ ਹੋਵੇ, ਆਵਾਮ ਨੂੰ ਪੂਰੇ ਹਕੂਕ ਨਾ ਦਿੱਤੇ ਜਾਣ, ਉਹਨਾਂ ਚਿਰ ਉਹ ਬਦਲ ਨਹੀਂ ਸਕਦੇ। ਦੂਸਰੇ ਨੰਬਰ ਤੇ ਸਾਡੀ ਫੌਜ ਜਿਹੜੀ ਹੈ ਇਹ ਦਖਲ ਅੰਦਾਜ਼ੀ ਬੰਦ ਕਰੇਗੀ ਤੇ ਤਦ ਇੱਕ ਕੰਮ ਚੱਲੇਗਾ, ਨਹੀਂ ਤੇ ਉੱਥੇ ਹੋ ਸਕਦਾ ਹੀ ਨਹੀਂ। ਜਿਹੜਾ ਮਰਜ਼ੀ ਆ ਜਾ, ਜਿਹੜਾ ਮਰਜ਼ੀ ਆ ਜਾ, ਜੋ ਮਰਜ਼ੀ ਆ ਜਾ, ਪਰ ਟੁੱਟੋ ਜ਼ਿੰਦਾ ਸਾਹਿਬ ਨੇ ਉਹ ਵੀ ਆ ਜਾਣ, ਬੇਸ਼ੱਕ ਦੁਬਾਰਾ ਆ ਜਾਣ, ਉਹ ਮੁਲਕ ਦੇ ਹਾਲਾਤ ਬਦਲ ਸਕਦੇ ਹੀ ਨਹੀਂ, ਉਸ ਮੁਲਕ ਦੇ ਹਾਲਾਤ ਨਹੀਂ ਬਦਲ ਸਕਦੇ। ਸਾਡੀਆਂ ਦੁਆਵਾਂ ਨੇ ਉਸ ਮੁਲਕ ਵਾਸਤੇ, ਅੱਲਾਹ ਤਾਲਾ ਉਸ ਮੁਲਕ ਨੂੰ ਸਲਾਮਤ ਰੱਖੇ, ਲੇਕਿਨ ਨਹੀਂ, ਇਹ ਲੋਕ ਨਹੀਂ ਬਦਲਣ ਦੇਣਦੇ, ਇਹ ਬਿਲਕੁਲ ਨਾ ਫੌਜ ਬਦਲਣ ਦੇਣਦੇਗੀ ਨਾ ਦੂਜੇ ਇਹ ਲੋਕ ਬਦਲ ਸਕਦੇ ਨੇ ਜਿਹੜੇ ਕਰਪਟ ਲੋਕ ਨੇ। ਵੀ ਦੇਖੋ ਇਮਰਾਨ ਠੀਕ ਹੈ, ਮੈਂ ਉਹਦੇ ਹੱਕ ਹਿੱਸਾ ਪਹਿਲਾਂ ਹੋਣ ਨਹੀਂ ਹੈ ਬਿਲਕੁਲ, ਲੇਕਿਨ ਉਹਨੂੰ ਵੀ ਉਹਨੇ ਵੀ ਬਿਲਕੁਲ ਆਣ ਕੇ ਜੋ ਫੈਸਲੇ ਕੀਤੇ ਨੇ ਬਿਲਕੁਲ ਗਲਤ ਕੀਤੇ ਨੇ, ਸਰਾਸਰ ਕੀਤੇ ਨੇ। ਲੇਕਿਨ ਕੋਈ ਵੀ ਆ ਜਾਵੇ, ਚਾਹੇ ਕਿਸੇ ਨੂੰ ਉਰਦੂ ਬੋਲਣਾ ਆਉਂਦਾ ਨਹੀਂ ਬੋਲਣਾ ਆਉਂਦਾ, ਤਦ ਵੀ ਆ ਜਾਵੇ, ਜਿਹੜਾ ਮਰਜ਼ੀ ਆ ਜਾਵੇ, ਇਹ ਨਹੀਂ ਬਦਲ ਸਕਦੇ, ਉਹ ਹੋ ਹੀ ਨਹੀਂ ਸਕਦਾ ਉੱਥੇ।
ਜੀ ਜੀ ਜੀ, ਠੀਕ ਹੈ ਜੀ, ਬਿਲਕੁਲ। ਦੇਖੋ ਪ੍ਰੋਬਲਮ ਇਹੀ ਹੋਈ ਨਾ ਜਿਹੜੀ ਹੁਣ ਤੁਸੀਂ ਕਹਿ ਰਹੇ ਹੋ, ਇਮਰਾਨ ਖਾਨ ਸਾਹਿਬ ਨੂੰ ਤੇ ਇਸ ਲਈ ਲਿਆਂਦਾ ਗਿਆ ਸੀਗਾ ਨਾ ਕਿ ਉਹ ਕਰਪਸ਼ਨ ਵੀ ਦੂਰ ਕਰਨਗੇ ਔਰ ਇਕੋਨਮੀ ਠੀਕ ਰੱਖਣਗੇ, ਫਿਰ ਉਹ ਕਿਤੇ ਨਾ ਕਿਤੇ ਸ਼ਾਇਦ ਇਸਟੈਬਲਿਸ਼ਮੈਂਟ ਨੂੰ ਅਹਿਸਾਸ ਹੋਇਆ ਕਿ ਕਰਪਸ਼ਨ ਤੇ ਪਹਿਲਾਂ ਵੀ ਹੁੰਦੀ ਸੀਗੀ, ਜ਼ਰਦਾਰੀ ਸਾਹਿਬ ਦੇ ਦੌਰ 'ਚ ਵੀ ਬੜੀ ਹੋਈ ਹੈ ਕਰਪਸ਼ਨ, ਜਾਂ ਫਿਰ ਆਪਣੇ ਨਵਾਜ਼ ਸ਼ਰੀਫ ਸਾਹਿਬ ਦੇ ਦੌਰ 'ਚ ਵੀ ਹੋਈ ਹੈ, ਪਰ ਉਹ ਕਹਿੰਦੇ ਵੀ ਘੱਟ ਤੋਂ ਘੱਟ ਜਿਹੜੀ ਇਕੋਨਮੀ ਹੈ ਉਹ ਥੋੜ੍ਹੀ ਬਹੁਤੀ ਠੀਕ ਚੱਲ ਰਹੀ ਸੀਗੀ, ਇੰਨੇ ਬੁਰੇ ਹਾਲਾਤ ਨਹੀਂ ਸੀਗੇ। ਤੇ ਉਹਨਾਂ ਨੇ ਕਿਹਾ ਵੀ ਜਦੋਂ
ਕਰਪਸ਼ਨ ਨੂੰ ਕੋਈ ਨਹੀਂ ਰੋਕ ਸਕਦਾ, ਕਰਪਸ਼ਨ ਵਧੇਗੀ ਉੱਥੇ, ਕਰਪਸ਼ਨ ਨੂੰ ਕੋਈ ਰੋਕਣ ਦੀ ਤਾਕਤ ਕੋਈ ਨਾ ਕੋਈ ਉੱਥੇ ਕਹੇ ਸੀ ਤਾਕਤ ਕੋਈ ਆ ਰੋਕਣ ਦੀ। ਵੇਖੋ ਇਮਰਾਨ ਸਾਹਿਬ ਆਏ ਹਨ ਇਹ ਮਦੀਨਾ ਦੀ ਰਿਆਸਤ ਦਾ ਇਹਨਾਂ ਨਾਰਾ ਲਾਇਆ, ਲੇਕਿਨ ਠੀਕ ਹੈ ਇਹਨਾਂ ਨੂੰ ਇਹ ਨੀ ਪਤਾ ਕਿ ਮਦੀਨਾ ਦੀ ਰਿਆਸਤ ਚ ਹੁੰਦਾ ਕੀ ਹੈ, ਜੇ ਇਹ ਤਾਂ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਮਦੀਨਾ ਦੀ ਰਿਆਸਤ ਚ ਕੀ ਹੋਇਆ, ਕੀ ਫੈਸਲਾ ਕਰਦੇ ਰਹੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ, ਹਜ਼ਰਤ ਮੁਹੰਮਦ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਸਾਡੇ ਉਹ ਕੀ ਫੈਸਲੇ ਸਨ, ਕਿਹਨਾਂ ਵਾਸਤੇ ਫੈਸਲੇ, ਯਹੂਦੀਆਂ ਵਾਸਤੇ ਕੀ ਫੈਸਲੇ ਸਨ, ਮੁਸਲਮਾਨਾਂ ਵਾਸਤੇ ਕੀ ਫੈਸਲੇ ਹਨ, ਸਾਈਆਂ ਵਾਸਤੇ ਕੀ ਫੈਸਲੇ ਹਨ, ਦੂਜੇ ਲੋਕਾਂ ਵਾਸਤੇ ਕੀ ਫੈਸਲੇ ਹਨ, ਇਸ ਚੀਜ਼ ਦਾ ਪਤਾ ਹੀ ਨਹੀਂ ਕਿਸੇ ਨੂੰ, ਤੇ ਫਿਰ ਆਪਣਾ ਉੱਥੇ ਕਿਸ ਤਰ੍ਹਾਂ ਬਣ ਸਕਦੀ ਹੁੰਦੀ ਨੇ ਰਿਆਸਤ, ਇਹਦੇ ਪਤਾ ਹੋਣਾ ਚਾਹੀਦਾ, ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਮਦੀਨਾ ਦੀ ਰਿਆਸਤ ਕੀ ਹੁੰਦਾ ਰਿਹਾ।
ਜੀ ਜੀ, ਨਹੀਂ ਉਹ ਉਹੀ ਗੱਲ ਹੈ ਨਾ, ਇਸ ਲਈ ਕਾਫੀ ਜਿਹੜੇ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਵੀ ਤੁਸੀਂ ਇਹਨਾਂ ਦੇ ਸਪੋਰਟਰ ਸੀਗੇ ਪਰ ਹੁਣ ਤੁਸੀਂ ਵੀ ਨਿਰਾਸ਼ ਹੋ, ਕਈ ਹੋਰ ਸਪੋਰਟਰ ਮੈਂ ਦੇਖਦਾ ਕਿ ਮੀਡੀਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦੇ, ਹਸਨ ਨਿਸਾਰ ਤੋਂ ਲੈ ਕੇ ਪੱਟੀ ਸਾਹਿਬ ਤੋਂ ਲੈ ਕੇ ਹੋਰ ਬੜੇ ਸਾਰੇ ਲੋਕ ਇਹਨਾਂ ਦੇ ਸਪੋਰਟਰ ਸੀਗੇ, ਬਾਅਦ ਚੋਂ ਨਿਰਾਸ਼ ਹੋ ਗਏ ਥੋੜੇ ਜਿਹੇ, ਉਹ ਕਹਿੰਦੇ ਜੀ ਉਨੀ ਗੱਲਬਾਤ ਬਣੀ ਨਹੀਂ ਜੋ ਨਿਆ ਪਾਕਿਸਤਾਨ ਅਸੀਂ ਸੋਚ ਰਹੇ ਸੀਗੇ। ਲੇਕਿਨ ਕਈ ਉਹਨਾਂ ਦੇ ਜਿਹੜੇ ਸਟਰੋਂਗ ਸਪੋਰਟਰਸ ਨੇ ਉਹ ਕਹਿੰਦੇ ਨਹੀਂ, ਇਹ ਮੇਰੇ ਆਪਣੇ ਬੜੇ ਅਜ਼ੀਜ਼ ਨੇ, ਕੱਲ ਪਰਸੋਂ ਤੁਹਾਡਾ ਜ਼ਿਕਰ ਕਰ ਰਿਹਾ ਸੀ, ਉਹ ਸਾਨੂੰ ਡਿਨਰ 'ਤੇ ਵੀ ਲੈ ਕੇ ਗਿਆ ਅਰਸ਼ਦ ਸਾਹਿਬ, ਉਹ ਇਹਨਾਂ ਦੇ ਮੇਰਾ ਬਹੁਤ ਪਿਆਰਾ ਦੋਸਤ ਹੈ ਪਿਛਲੇ ਕਈ ਸਾਲਾਂ ਤੋਂ, ਉਹ ਇਹਨਾਂ ਦੇ ਬੜੇ ਪੱਕੇ ਸਪੋਰਟਰ ਨੇ, ਤੇ ਉਹ ਕਹਿੰਦੇ ਨਹੀਂ ਇਹ ਇਹੀ ਠੀਕ ਨੇ ਬਸ ਇਹਨਾਂ ਇਹੀ, ਤੇ ਉਹ ਕਹਿੰਦੇ ਇਹੀ ਉਹ ਸ਼ਖਸ ਆ ਜਿਹੜਾ ਪਾਕਿਸਤਾਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਏਗਾ। ਤੇ ਮੈਂ ਕਿਹਾ ਜੀ ਅੱਜ ਤੁਸੀਂ ਡਿਨਰ ਕਰਾ ਰਹੇ ਹੋ ਸਾਨੂੰ ਅਰਸ਼ਦ ਸਾਹਿਬ, ਤੇ ਅਸੀਂ ਤੇ ਫਿਰ ਤੁਹਾਡੇ ਗੁਣ ਗਾਣੇ ਨੇ, ਪਰ ਅਸੀਂ ਮਜ਼ਾਕ 'ਚ ਉਹਨਾਂ ਨੂੰ ਪੁੱਛ ਰਹੇ ਸੀ, ਮੈਂ ਕਿਹਾ ਦਿਸ਼ਾ ਵੱਲ ਕਦੋਂ ਲੈ ਕੇ ਜਾਣਗੇ, 3.5 ਸਾਲ ਤੇ ਹੋ ਗਏ ਆ, ਹਜੇ ਤੇ ਕੋਈ ਗੱਲ ਬਹੁਤੀ ਸੁਧ, ਤੁਸੀਂ ਬਿਹਤਰ ਜਾਣਦੇ ਹੋ, ਪਾਕਿਸਤਾਨ ਜਾ ਕੇ ਆਏ ਰੀਸੈਂਟਲੀ, ਮੈਂ ਕਿਹਾ ਤੁਸੀਂ ਜਾ ਕੇ ਆਏ ਉੱਥੇ, ਕਹਿੰਦੇ ਨਹੀਂ ਨਹੀਂ ਆਏਗਾ ਸੁਧਾਰ, ਬਸ ਇਹੀ। ਸੋ ਅਲੱਗ 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 ਵਿਊ ਪੁਆਇੰਟ ਹੈ ਸਰ। ਹਾਂਜੀ ਹਾਂਜੀ,
ਇਮਰਾਨ ਸਾਹਿਬ ਨੇ ਮਦੀਨਾ ਸਾਹਿਬ ਦੇ ਮਦੀਨਾ ਦਾ ਰਿਆਸਤ ਦਾ ਨਾਰਾ ਲਾਇਆ, ਦੇਖੋ ਮਦੀਨਾ ਦੀ ਰਿਆਸਤ ਦੇ ਵਿੱਚ ਤੁਸੀਂ ਦੱਸੋ ਕਲਮਾ ਮਿਟਾਇਆ ਜਾ ਰਿਹਾ, ਮਸਜਿਦਾਂ ਸ਼ਹੀਦ ਕੀਤੀਆਂ ਜਾ ਰਹੀਆਂ, ਕਲਮਾ ਪੁਲਿਸ ਖੁਦ ਮਿਟਾ ਰਹੀ ਹੈ, ਇਹ ਪੁਲਿਸ ਨੂੰ ਤਾਂ ਨਹੀਂ ਮਨਾ ਕਰ ਸਕਦਾ, ਚਲੋ ਆਵਾਮ ਤੇ ਪਟਾਏ ਮਿਟਾਏ, ਲੇਕਿਨ ਪੁਲਿਸ ਨੂੰ ਨਾਲ ਜਿਹੜੇ ਪੁਲਿਸ ਇਹਦੇ ਅੰਡਰ ਵਿੱਚ, ਆਈ ਜੀ ਇਹਦੇ ਅੰਡਰ ਵਿੱਚ ਨੇ, ਠੀਕ ਹੈ, ਇਹ ਇਹ ਕਿਸ ਤਰ੍ਹਾਂ ਮਦੀਨਾ ਦੀ ਰਿਆਸਤ, ਜੋ ਇੱਕ ਮਦੀਨਾ ਦੀ ਰਿਆਸਤ ਦੇ ਮਾਲਕ ਦਾ ਨਾਮ ਮਿਟਾਇਆ ਜਾ ਰਿਹਾ ਹੈ, ਇੱਕ ਹਜ਼ਰਤ ਮੁਹੰਮਦ ਸਾਹਿਬ ਦੋ ਜਾਨਾਂ ਦੇ ਬਾਦਸ਼ਾਹ ਦਾ ਨਾਮ ਮਿਟਾਇਆ ਜਾ ਰਿਹਾ ਦੀ ਰਿਆਸਤ 'ਚ, ਇਹ ਕਿਸ ਤਰ੍ਹਾਂ ਬਣਾ ਸਕਦਾ?
ਜੀ ਜੀ ਨਹੀਂ ਤੁਹਾਡਾ ਤੁਹਾਡਾ ਸਵਾਲ ਬੜਾ ਸਹੀ ਹੈ ਜੀ, ਦੇਖੋ
ਬੜਾ ਕਰ ਦੇਵੇ,
ਨਹੀਂ ਤੁਹਾਡਾ ਸਵਾਲ ਬੜਾ ਸਹੀ ਹੈ ਜੀ, ਦੇਖੋ ਜਦੋਂ ਤੱਕ ਹਰੇਕ ਦੀ ਚਾਹੇ ਕੋਈ ਕਿਸੇ ਵੀ ਫਿਰਕੇ ਨੂੰ ਬਿਲੋਂਗ ਕਰਦਾ ਹੈ, ਕੋਈ ਕਿਸੇ ਦਾ ਕੋਈ ਵੀ ਰਿਲੀਜੀਅਸ ਬਿਲੀਫ ਹੋ ਸਕਦਾ, ਬਿਲੀਫ ਦਾ ਮਤਲਬ ਹੀ ਇਹੀ ਹੈ, ਕੋਈ ਵੀ ਕਿਸੇ ਦਾ ਵੀ ਰਿਲੀਜੀਅਸ ਬਿਲੀਫ ਕੁਛ ਵੀ ਹੋ ਸਕਦਾ, ਜਦੋਂ ਤੱਕ ਤੁਸੀਂ ਗਵਰਨਮੈਂਟ ਜਿਹੜੀ ਹੈ ਆਪਣੇ ਲੈਵਲ ਦੇ ਉੱਤੇ ਜੇ ਉਹਦੇ ਵਿੱਚ ਕੋਈ ਵੀ ਚੀਜ਼ ਨੂੰ ਡਿਫਰੈਂਸ਼ੀਏਟ ਕਰੇਗੀ ਔਰ ਇਸ ਗੱਲ ਦੀ ਗਟਸ ਨਹੀਂ ਰੱਖੇਗੀ ਕਿ ਉਹ ਹਰੇਕ ਸਿਟੀਜ਼ਨ ਨੂੰ ਇੱਕ ਨਿਗਾਹ ਨਾਲ ਦੇਖਣਾ ਚਾਹੀਦਾ ਗਵਰਨਮੈਂਟ, ਉਸ ਵੇਲੇ ਤੱਕ ਜਿਹੜਾ ਉਹ ਫਿਰ ਗੱਲ ਬਣੇਗੀ ਨਹੀਂ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਫੋਰ ਯੂਰ ਕਾਲ। ਹਾਂਜੀ ਗੋ ਹੈਡ, ਹਾਂਜੀ ਕਰ ਲਓ ਜੀ ਗੱਲ ਆਪਣੀ ਮੁਕੰਮਲ ਕਰ ਲਓ ਕੋਈ ਹੈਗੀ ਤੇ, ਆਈ ਥਿੰਕ ਤੁਹਾਡੀ ਲਾਈਨ ਤੁਸੀਂ ਕੱਢ ਦਿੱਤੀ। ਹਾਂਜੀ ਦਵਿੰਦਰ ਬੈਨੀਪਾਲ ਸਾਹਿਬ ਤੁਸੀਂ ਆਉਂਦੇ ਹੋ, ਫਿਰ ਸੁਖਵਿੰਦਰ ਜੀ ਨਾਲ ਗੱਲ ਕਰਾਂਗੇ। ਹਾਂਜੀ ਦਵਿੰਦਰ ਬੈਨੀਪਾਲ ਜੀ ਗੋ ਹੈਡ।
ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਆਪਣੇ, ਮੈਂ ਤਾਂ ਇੱਕੋ ਹੀ ਗੱਲ ਕਹਿਣਾ ਸੀ ਜੀ, ਪਾਕਿਸਤਾਨ ਦਾ ਜਿਵੇਂ ਚੱਲ ਰਿਹਾ ਆਪਣੇ ਪੰਜਾਬ ਨੂੰ, ਜੇ ਪਾਕਿਸਤਾਨ ਦਾ ਮਾਹੌਲ ਵਧੀਆ ਹੋ ਜਾਵੇ ਆਪਣੇ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੀ ਹੋਣਾ, ਪਰ ਆਉਣ ਵਾਲਾ ਸਮਾਂ ਪਾਕਿਸਤਾਨ ਦਾ ਤਾਂ ਉਦੋਂ ਵੀ ਖਰਾਬ ਹੁੰਦਾ ਲੱਗ ਰਿਹਾ, ਤਾਂ ਆਉਣ ਵਾਲੇ ਸਮੇਂ ਚ ਏਦਾਂ ਲੱਗ ਰਿਹਾ ਜਿਵੇਂ ਖਾਨਾ ਜੰਗੀ ਹੋਊਗੀ ਇਹਨਾਂ ਦੀ ਜੀ, ਫੌਜ ਨਾਲ ਫੌਜ ਹੀ ਲੜੂਗੀ ਇੱਕ ਦੂਜੇ ਨੂੰ ਅਹੁਦੇ ਦੇ ਮੂਹਰੇ ਆਉਣ ਲਈ, ਇਹਨਾਂ ਦਾ ਮਹਿਸੂਸ ਤਾਂ ਇੱਦਾਂ ਹੀ ਹੋ ਰਿਹਾ ਜਿਵੇਂ ਜਿਸ ਤਰ੍ਹਾਂ ਦਾ ਇਸਤੇਮਾਲ ਕਰ ਰਹੀ ਹੈ ਫੌਜ ਆਪਣੇ ਆਪ ਨੂੰ ਜਾਂ ਪੋਲੀਟਿਕਸ ਕਰ ਰਹੇ ਨੇ, ਇਹ ਕਹਿਣਾ ਸੀ ਜੀ। ਪਰ ਜੇ ਚੰਗਾ ਹੋ ਜੇ ਮਾਹੌਲ, ਸ਼ਾਂਤ ਹੋ ਜੇ, ਵਧੀਆ ਹੋ ਜੇ, ਆਪਣੇ ਲਈ ਬਹੁਤ ਬਿਹਤਰ ਹੈ ਜੀ। ਥੈਂਕ ਯੂ।
ਨਹੀਂ ਫੌਜ ਜਿਹੜੀ ਹੈ ਜੀ ਉਹ ਮੇਰੇ ਹਿਸਾਬ ਦੇ ਨਾਲ, ਮੈਂ ਗਲਤ ਵੀ ਹੋ ਸਕਦਾ, ਮੇਰੇ ਹਿਸਾਬ ਦੇ ਨਾਲ ਫੌਜ ਇਸ ਵੇਲੇ ਇਨਵੋਲਵ ਹੀ ਨਹੀਂ ਹੋਣਾ ਚਾਹੁੰਦੀ, ਅਨਲੈਸ ਕਿ ਉਹਨਾਂ ਨੂੰ ਪਾਕਿਸਤਾਨ ਦੀ ਜਿਹੜੀ ਫੌਜ ਹੈ ਨਾ, ਅਨਲੈਸ ਕਿ ਉਹਨਾਂ ਨੂੰ ਜ਼ਬਰਦਸਤੀ ਇਨਵੋਲਵ ਕੀਤਾ ਜਾਏ ਤਾਂ ਉਹ ਗੱਲ ਅਲੱਗ ਹੈ, ਲੇਕਿਨ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹ ਬਿਲਕੁਲ ਹਾਂ, ਕਿਉਂਕਿ ਕੱਲ੍ਹ ਇਮਰਾਨ ਖਾਨ ਸਾਹਿਬ ਨੇ ਕੱਲ੍ਹ ਜਿਹੜਾ ਲੈਕਚਰ ਕੀਤਾ ਨਾ ਉਹਦੇ ਵਿੱਚ ਉਹਨਾਂ ਨੇ ਕਹਿ ਤਾ ਵੀ ਇੱਕ ਪਾਵਰਫੁਲ ਕੰਟਰੀ ਔਰ ਉਹ ਇੱਕ ਜਿਹੜੀ ਰੂਟੀਨ ਦੀ ਕੇਬਲ ਹੈ, ਕੇਬਲ ਹੁੰਦੀ ਹੈ ਜਦੋਂ ਡਿਪਲੋਮੈਟਿਕ ਚੈਨਲਸ ਹੁੰਦੇ ਨੇ ਉਹਦੇ ਵਿੱਚ ਤੁਸੀਂ ਜੋ ਕੋਈ ਵੀ ਇੱਕ ਦੂਸਰੇ ਨਾਲ ਕਮਿਊਨੀਕੇਸ਼ਨ ਕਰਦੇ ਹੋ, ਇਹ ਬੜੇ ਸਮੇਂ ਤੋਂ ਚੱਲੀ ਆ ਰਹੀ ਉਹ ਡਿਪਲੋਮੈਟਿਕ ਕੇਬਲ ਉਹਨਾਂ ਨੇ ਇਸਤੇਮਾਲ ਕਰਨਾ, ਜਾਂ ਇਹ ਕਹਿ ਦੇਣਾ ਵੀ ਇੱਕ ਪਾਵਰਫੁਲ ਕੰਟਰੀ ਜਿਹੜੀ ਹੈ ਸਾਡੇ ਇੰਟਰਨਲ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਹੀ ਹੈ ਅਮੈਰੀਕਾ ਦੇ ਬਾਰੇ, ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਔਰ ਉਹ ਦੇਖੋ ਕਾਫੀ ਹੱਦ ਤੱਕ ਸਹੀ ਵੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਇਹ। ਅੱਛਾ ਮੈਂ ਇੱਕ ਚੀਜ਼ ਹੋਰ ਇੱਥੇ ਜ਼ਿਕਰ ਕਰਦੇ ਹਾਂ ਕਿ ਜਿੱਦਾਂ ਹੁਣ ਕੱਲ੍ਹ ਮੈਂ ਇਮਰਾਨ ਖਾਨ ਸਾਹਿਬ ਦੀ ਸਪੀਚ ਸੁਣੀ ਸਾਰੀ, ਆਪਾਂ ਇੱਥੇ ਲਾਈਵ ਹੀ ਸਾਰੀ ਆਪਾਂ ਰੇਡੀਓ ਵਾਈ ਦੇ ਚੈਨਲ ਵਾਈ ਦੇ ਸਾਰੀ ਲਾਈਵ ਹੀ ਦਿਖਾਈ ਹੈ, ਉਸ ਸਮੇਂ ਇਮਰਾਨ ਖਾਨ ਸਾਹਿਬ ਜਦੋਂ ਇਹ ਕਹਿ ਰਹੇ ਸੀਗੇ ਕਿ ਜੀ ਯਹੀ ਵੋ ਕਮਰਾ ਥਾ, ਯਹੀ ਵੋ ਕਮਰਾ ਥਾ 9/11 ਕੇ ਬਾਅਦ ਜਨਰਲ ਮੁਸ਼ਰਫ ਸਾਹਿਬ ਬੈਠੇ ਥੇ, ਮੈਂ ਵੀ ਬੈਠਾ ਥਾ ਔਰ ਪਾਰਟੀਓ ਕੇ ਲੀਡਰ ਵੀ ਬੈਠੇ ਥੇ ਔਰ ਯੇ ਲੇਟ ਗਏ ਇਹਨੋਨੇ ਵੋ ਉਨਕੇ ਸਾਹਮਨੇ ਘੁਟਨੇ ਟੇਕ ਦੀਏ ਵੋ ਆਪਣੇ ਅਮੈਰੀਕਾ ਨੇ ਕਹਾ ਤੋ ਯੇ ਕਹਤੇ ਹੈ ਇਹਨੋਨੇ ਯੂਜ਼ ਕੀ ਟਰਮ ਕੇ ਜੀ ਉਹ ਇੱਕ ਜ਼ਖਮੀ ਬੀਅਰ ਕੀ ਤਰ੍ਹਾਂ ਹੈ, ਵੋ ਕਿ ਹਮੇ ਨਾ ਖਾ ਜਾਏ, ਗੁੱਸੇ ਮੇ ਹੈ ਤੋ ਹਮੇ ਉਨਕਾ ਸਾਥ ਦੇਣਾ ਪੜੇਗਾ। ਲੇਕਿਨ ਸਵਾਲ ਇਹ ਉੱਠਦਾ ਹੈ ਕਿ ਇਮਰਾਨ ਖਾਨ ਸਾਹਿਬ ਤੁਸੀਂ ਤੁਸੀਂ ਇਹ ਤਾਂ ਕਹਿੰਦੇ ਰਹੇ ਹੋ ਕਿ ਮੈਂ ਇਸਕੇ ਹੱਕ ਮੇ ਨਹੀਂ ਥਾ, ਲੇਕਿਨ ਤੁਸੀਂ ਉਹਦਾ ਕਿਹਾ ਕੀ ਮੀਟਿੰਗ ਦੇ ਵਿੱਚ, ਤੁਸੀਂ ਇਹ ਵੀ ਦੱਸੋ ਨਾ ਇਮਰਾਨ ਖਾਨ ਸਾਹਿਬ ਵੀ ਜਦੋਂ ਜਨਰਲ ਮੁਸ਼ਰਫ ਨੂੰ ਧਮਕੀ ਉਹਨਾਂ ਨੇ ਅਮਰੀਕਾ ਨੇ ਦਿੱਤੀ, ਅਮਰੀਕਾ ਤੇ ਬਾਅਦ ਉਹ ਤਾਂ ਹੱਸਦੇ ਪਏ ਸੀ ਅੰਦਰ ਜਾ ਕੇ, ਉਹ ਤਾਂ ਕਹਿੰਦੇ ਯਾਰ ਅਸੀਂ ਤੇ ਮੁਸ਼ਰਫ ਨੂੰ ਇੱਕ ਧਮਕੀ ਦਿੱਤੀ, ਮੁਸ਼ਰਫ ਸਾਹਿਬ ਤੇ ਹੱਥ ਜੋੜ ਕੇ ਕਹਿੰਦੇ ਜੀ ਦੱਸੋ ਕਰਨਾ ਕੀ ਹੈ, ਕਿੱਥੇ ਕਰਨਾ, ਉਹ ਤੇ ਹੱਸਦੇ ਪਏ ਸੀ ਵੀ ਇੰਨੀ ਉਹਨਾਂ ਨੂੰ ਉਮੀਦ ਵੀ ਨਹੀਂ ਸੀ ਵੀ ਇੰਨੀ ਜਲਦੀ ਪਾਕਿਸਤਾਨ ਬਣ ਜਾਏਗਾ। ਗੱਲ ਮੰਨੀ ਇਮਰਾਨ ਖਾਨ ਸਾਹਿਬ ਤੁਹਾਡੀ ਗੱਲ ਇੱਥੇ ਤੱਕ ਠੀਕ ਹੈ ਕਿ ਵਾਕਈ ਮੁਸ਼ਰਫ ਸਾਹਿਬ ਨੇ ਤੇ ਬਹੁਤ ਜਲਦੀ ਮੰਨ ਗਏ, ਤੁਸੀਂ ਤੇ ਹੱਥ ਜੋੜ ਕੇ ਕਿਹਾ ਵੀ ਦੱਸੋ ਜੀ ਬੰਦੇ ਕਿੱਥੇ ਪਹੁੰਚਾਉਣੇ ਆ, ਕਿਹੜੇ ਜਹਾਜ਼ 'ਚ ਬਿਠਾਉਣੇ ਆ ਬੰਦੇ, ਤੇ ਦੱਸੋ ਪਹੁੰਚਦੇ ਕਿੱਥੇ ਕਰਨੇ ਆ, ਪੈਸੇ ਦੇਈ ਜਾਓ ਬਸ ਸਾਨੂੰ ਪੈਸੇ ਮੁਸ਼ਰਫ ਸਾਹਿਬ, ਉਹ ਸਾਰੀ ਗੱਲ ਇਮਰਾਨ ਖਾਨ ਸਾਹਿਬ ਮੰਨੀ ਤੁਹਾਡੀ ਵੀ ਵਾਕਈ ਪਾਕਿਸਤਾਨ ਨੇ ਕੱਲ੍ਹ ਵੀ ਤੁਸੀਂ ਕੱਲ੍ਹ ਵੀ ਇਹ ਬਿਆਨ ਦੇ ਰਹੇ ਸੀ ਕਿ ਪਾਕਿਸਤਾਨ ਦੀ ਬੜੀ ਜ਼ਲਾਲਤ ਹੋਈ ਹੈ ਵਾਰ ਔਨ ਟੈਰਰ ਸ਼ਾਮਿਲ ਹੋ ਕੇ, ਮੰਨ ਗਏ ਸਾਰੀ ਗੱਲ, ਬਟ ਤੁਸੀਂ ਇਹ ਦੱਸੋ ਕਿ ਉਸ ਮੀਟਿੰਗ 'ਚ ਤੁਸੀਂ ਬੈਠੇ ਸੀਗੇ, ਬਾਅਦ 'ਚ ਵੀ ਤੁਸੀਂ ਮੁਸ਼ਰਫ ਸਾਹਿਬ ਦਾ ਸਾਥ ਦਿੰਦੇ ਰਹੇ, ਸਾਲ ਡੇਢ ਸਾਲ ਤੁਸੀਂ ਸਾਥ ਦਿੱਤਾ ਹੈ, ਮੀਟਿੰਗ ਸ਼ਾਮਿਲ ਹੈ, ਤੁਸੀਂ ਇਹ ਦੱਸੋ ਕਿ ਤੁਸੀਂ ਉਸ ਮੀਟਿੰਗ 'ਚ ਖੜੇ ਹੋ ਕੇ ਕਹਿਤਾ ਸੀਗਾ ਕਿ ਨਹੀਂ ਮੁਸ਼ਰਫ ਸਾਹਿਬ ਮੈਂ ਮੀਟਿੰਗ ਤੋਂ ਬਾਹਰ ਜਾ ਰਿਹਾ, ਮੈਂ ਵਾਕਆਊਟ ਕਰ ਰਿਹਾ, ਤੁਸੀਂ ਗਲਤ ਹੋ ਇੱਥੇ, ਜਾਂ ਤਾਂ ਤੁਸੀਂ ਕਹਿ ਦਿਓ ਨਾ ਕਿ ਤੁਸੀਂ ਕੱਲ੍ਹ ਕਹਿ ਦਿੰਦੇ ਜਦੋਂ ਤੁਸੀਂ ਦੇਸ਼ ਦੇ ਨਾਮ ਐਡਰੈਸ ਦੇ ਰਹੇ ਸੀ ਕਿ ਮੈਂ ਉੱਠ ਕੇ ਬਾਹਰ ਚਲਾ ਗਿਆ ਸੀ, ਮੈਂ ਕਿਹਾ ਮੈਂ ਮੁਸ਼ਰਫ ਸਾਹਿਬ ਤੁਹਾਡੇ ਇਹਨਾਂ ਚੱਕਰਾਂ 'ਚ ਸ਼ਾਮਿਲ ਨਹੀਂ ਹੈ, ਚਲੇ ਜੇ ਤੁਸੀਂ ਤੁਸੀਂ ਕਹਿ ਦਿਓ ਤੁਸੀਂ, ਮੈਂ ਜੀ ਉਸ ਤੋਂ ਬਾਅਦ ਇਹਨਾਂ ਦਾ ਸਾਥ ਛੱਡ ਦਿੱਤਾ ਸੀ ਅਗਲੇ ਦਿਨ ਤੋਂ ਕਿ ਤੁਸੀਂ ਇੱਥੇ ਗਲਤ ਹੋ, ਕਿਹਾ ਤੁਸੀਂ ਐਸੀ ਕੋਈ ਗੱਲ ਕੀਤੀ ਹੈ, ਉਦੋਂ ਐਸੀ ਗੱਲ ਤਾਂ ਉਹਨਾਂ ਨੇ ਉਸ ਵੇਲੇ ਕੋਈ ਨਹੀਂ ਕੀਤੀ, ਸੋ ਜਦ ਤੁਸੀਂ ਉਦੋਂ ਨਾਲ ਸੀਗੇ, ਸੋ ਦੈਟ ਮੀਨਸ ਚਾਹੇ ਮੁਸ਼ਰਫ ਸਾਹਿਬ ਨੇ ਹਾਮੀ ਭਰੀ, ਯੂ ਆਰ ਸਟਿਲ ਪਾਰਟ ਆਫ ਦੈਟ ਅਰੇਂਜਮੈਂਟ, ਯੂ ਆਰ ਪਾਰਟ ਆਫ ਦੈਟ ਅਰੇਂਜਮੈਂਟ ਕਿਉਂਕਿ ਤੁਸੀਂ ਨਾਲ ਸੱਤਾ ਦੇ ਵਿੱਚ ਸ਼ਾਮਿਲ ਸੀਗੇ, ਤੁਹਾਨੂੰ ਪਾਵਰ 96 ਤੋਂ ਤੁਸੀਂ ਨਾਲ ਹੋ, 96 ਤੋਂ ਤੁਸੀਂ ਲੜਾਈ ਲੜ ਰਹੇ ਹੋ, ਬਟ ਤੁਹਾਨੂੰ ਪਾਵਰ ਨਹੀਂ ਸੀ ਮਿਲ ਰਹੀ ਕਿਸੇ ਤਰ੍ਹਾਂ, ਤੁਸੀਂ ਜਦੋਂ ਇਹ 9/11 ਹੋਇਆ 2001 'ਚ 5 ਸਾਲ ਬਾਅਦ ਤੁਸੀਂ ਕਿਹਾ ਚਲੋ ਅਸੀਂ ਵੀ ਪਾਵਰ ਸ਼ੇਅਰਿੰਗ ਅਰੇਂਜਮੈਂਟ 'ਚ ਕਿਤੇ ਨਾ ਕਿਤੇ ਬੈਠੇ ਹਾਂ ਨਾਲ, ਸੋ ਯੂ ਆਰ ਨੋਟ, ਤੁਸੀਂ ਜੇ ਇਹ ਕਹਿੰਦੇ ਹੋ ਮੈਂ ਦਿਲੋਂ ਨਾਲ ਨਹੀਂ ਸੀਗਾ ਤਾਂ ਤੁਹਾਨੂੰ ਇਹ ਗੱਲ ਉਸ ਵੇਲੇ ਕਰਨੀ ਚਾਹੀਦੀ। ਖੈਰ ਇਸ ਵੇਲੇ ਮੈਂ ਜ਼ਰੂਰ ਕਹਾਂਗਾ ਕਿ ਇਹਨਾਂ ਨੂੰ 5 ਸਾਲ ਕੋਈ ਵੀ ਗਵਰਨਮੈਂਟ ਆ, ਚਾਹੇ ਨਵਾਜ਼ ਸ਼ਰੀਫ, ਉਸ ਵੇਲੇ ਵੀ ਮੈਂ ਕਿਹਾ ਸੀਗਾ ਉਦੋਂ ਇਮਰਾਨ ਸਾਹਿਬ ਧਰਨੇ ਦੀ ਸਿਆਸਤ ਕਰ ਰਹੇ ਸੀਗੇ, ਕੰਟੇ ਡੈਮੋਕ੍ਰੈਟਿਕ ਇਲੈਕਟਡ ਗਵਰਨਮੈਂਟ ਆ ਉਹਨਾਂ ਨੂੰ 5 ਸਾਲ ਪੂਰੇ ਕਰਨ ਦੇਣੇ ਚਾਹੀਦੇ ਨੇ ਔਰ ਫਿਰ ਉਸ ਤੋਂ ਬਾਅਦ ਆਵਾਮ ਨੂੰ ਫੈਸਲਾ ਕਰਨ ਦਾ ਹੱਕ ਹੋਏ ਕਿ ਇਹਨਾਂ ਨੂੰ ਬਾਹਰ ਕਰਨਾ ਹੈ ਕਿ ਕੀ ਕਰਨਾ ਬਟ ਨੰਬਰ ਜਿਹਨਾਂ ਕੋਲ ਮੈਨੂੰ ਨਜ਼ਰ ਨਹੀਂ ਆ ਰਹੇ ਇਸ ਸਮੇਂ 172 ਚਾਹੀਦਾ ਓਪੋਜੀਸ਼ਨ ਨੂੰ ਓਪੋਜੀਸ਼ਨ ਕੋਲ 175-76 ਦੇ ਆਸ ਪਾਸ ਇਸ ਵੇਲੇ ਮੌਜੂਦ ਨੇ ਸਪੈਸ਼ਲੀ ਜਦੋਂ ਦੀ ਐਮ ਕਿਊ ਐਮ ਨੇ ਐਲਾਨ ਕੀਤਾ ਹੈ ਐਮ ਕਿਊ ਐਮ ਨੇ ਸ਼ਰਤਾਂ ਹੀ ਉਹ ਰੱਖੀਆਂ ਸੀਗੀਆਂ ਜਿਹੜੀਆਂ ਪੂਰੀਆਂ ਹੋਣੀਆਂ ਨਹੀਂ ਸੀਗੀਆਂ ਦਫ਼ਤਰ ਖੁੱਲ੍ਹਣ ਦੀ ਇਜਾਜ਼ਤ ਮਿਸਿੰਗ ਪਰਸਨ ਲਿਆ ਕੇ ਦੇ ਦਿਓ ਕਿੱਥੋਂ ਲਿਆਉਂਦੇ ਹੁਣ ਮਿਸਿੰਗ ਪਰਸਨ ਲੱਭ ਕੇ ਸੋ ਇਮਰਾਨ ਖਾਨ ਸਾਹਿਬ ਕੋਲ ਸ਼ਰਤਾਂ ਹੀ ਐਮ ਕਿਊ ਐਮ ਨੇ ਉਹ ਰੱਖੀਆਂ ਜੋ ਇਮਰਾਨ ਖਾਨ ਸਾਹਿਬ ਪੂਰੀਆਂ ਹੀ ਨਹੀਂ ਕਰ ਸਕਦੇ ਸੀਗੇ ਦੂਸਰਾ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਫੋਰਨ ਪਾਲਿਸੀ ਉਹ ਤੇ ਇਮਰਾਨ ਖਾਨ ਸਾਹਿਬ ਨੇ ਰੀਸੈਂਟਲੀ ਬਿਆਨ ਦੇ ਦਿੱਤਾ ਖੁਦ ਹੀ ਅਸੀਂ ਇੱਥੇ ਚੈਨਲ ਵਾਈ ਤੇ ਵੀਡੀਓ ਚਲਾਈ ਹੈ ਇੱਥੇ ਵੀ ਆਡੀਓ ਚਲਾ ਦਿੰਦੇ ਜਿਹ 'ਚ ਇਮਰਾਨ ਖਾਨ ਸਾਹਿਬ ਨੇ ਖੁਦ ਹੀ ਕਹਿ ਦਿੱਤਾ ਪਿਛਲੇ ਹਫ਼ਤੇ ਇਮਰਾਨ ਖਾਨ ਸਾਹਿਬ ਨੇ ਖੁਦ ਹੀ ਕਹਿ ਦਿੱਤਾ ਹੈ ਕਿ ਨਰਿੰਦਰ ਮੋਦੀ ਸਾਹਿਬ ਦੀ ਪਾਲਿਸੀ ਬੜੀ ਜ਼ਬਰਦਸਤ ਹੈ ਇੰਡੀਆ ਦੀ ਪਾਲਿਸੀ ਇੰਡੀਪੈਂਡੈਂਟ ਹੈ ਉਹ ਰਸ਼ੀਆ ਤੋਂ ਤੇਲ ਵੀ ਖਰੀਦੀ ਜਾ ਰਿਹਾ ਹੈ ਔਰ ਅਮਰੀਕਾ ਦੇ ਨਾਲ ਵੀ ਹੱਥ ਮਿਲਾਇਆ ਹੋਇਆ ਇੰਡੀਆ ਨੇ ਤੇ ਸਾਡੇ ਇੱਥੇ ਜਿਹੜੀ ਪਾਲਿਸੀ ਹੈ ਸਾਰੀ ਬਾਹਰੋਂ ਹੁੰਦੀ ਆ ਅਮਰੀਕਾ ਜੋ ਡਿਕਟੇਟ ਕਰਦਾ ਹੈ ਉਹੀ ਇੱਥੇ ਪਾਕਿਸਤਾਨ ਚੱਲਦਾ ਹੈ ਸਾਡੀ ਫੋਰਨ ਪਾਲਿਸੀ ਇੰਡੀਪੈਂਡੈਂਟ ਨਹੀਂ ਹੈ ਬਟ ਮਾਮਲਾ ਹੁਣ ਇਹ ਹੈ ਕਿ ਸਾਰਾ ਦੋਸ਼ ਇਮਰਾਨ ਖਾਨ ਸਾਹਿਬ ਉਹ ਡਿਪਲੋਮੈਟਿਕ ਕੇਬਲ ਦਿਖਾ ਕੇ ਇੱਕ ਪਾਵਰਫੁਲ ਕੰਟਰੀ ਅਮਰੀਕਾ ਉਹਦੇ 'ਤੇ ਦੋਸ਼ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਮਰਾਨ ਖਾਨ ਸਾਹਿਬ ਇਹ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਅਮਰੀਕਾ ਦੇ ਕਹਿਣ 'ਤੇ ਹੋ ਰਿਹਾ ਹੈ ਮੈਂ ਰਸ਼ੀਆ ਗਿਆ ਇਸ ਕਾਰਨ ਇਹ ਪਾਵਰਫੁਲ ਕੰਟਰੀ ਅਮਰੀਕਾ ਨਾਰਾਜ਼ ਹੈ ਬਟ ਇਹ ਸਾਰੀ ਗੱਲ ਇੱਕ ਤਰਫ ਲੇਕਿਨ ਜਿਹੜੀ ਓਪੋਜੀਸ਼ਨ ਹੈ ਉਹ ਕਹਿੰਦੀ ਹੈ ਕਿ ਨਹੀਂ ਅਸੀਂ ਹੁਣ ਨੋ ਟਰੱਸਟ ਮੋਸ਼ਨ ਦੇ ਜ਼ਰੀਏ ਅਸੀਂ ਨੰਬਰ ਸਾਡੇ ਕੋਲ ਮੌਜੂਦ ਹੈ ਪਹਿਲਾਂ ਤੁਹਾਨੂੰ ਬਾਹਰ ਕੱਢਣਾ ਹੀ ਕੱਢਣਾ ਉਸ ਤੋਂ ਬਾਅਦ ਦੇਖਾਂਗੇ ਕਿ ਉਹ ਪਾਵਰਫੁਲ ਕੰਟਰੀ ਕੌਣ ਹੈ ਕੀ ਹੈ ਮਾਮਲਾ ਇੱਥੇ ਇਸ ਵੇਲੇ ਆ ਕੇ ਖੜਾ ਹੋ ਗਿਆ ਸੁਖਵਿੰਦਰ ਜੀ ਤੁਹਾਡੀ ਕਾਲ ਵੀ ਲਵਾਂਗੇ ਗਿਰੀਸ਼ ਜੀ ਤੁਹਾਡੀ ਕਾਲ ਬਾਕੀ ਸਾਰੇ ਕੋਲ ਮੁਹੰਮਦ ਸਾਹਿਬ ਤੁਹਾਡੀ ਕਾਲ ਵੀ ਲਵਾਂ ਮੁਹੰਮਦ ਸਾਹਿਬ ਤੁਸੀਂ ਵੀ ਹੋਲਡ ਕਰ ਲਓ ਜਰਾ ਸਾਰੀਆਂ ਕਾਲਸ ਵਾਰੀ ਵਾਰੀ ਆਉਂਦੀਆਂ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਸੀਂ ਇੱਕ ਛੋਟੀ ਜੀ ਬਹੁਤ ਹੀ ਛੋਟੀ ਜੀ ਰਿਕਾਰਡਡ ਬ੍ਰੇਕ ਜਿਹੜੀ ਆ ਉਹ ਵੀ ਲੈਣੀ ਹੈ ਲੇਕਿਨ ਉਸ ਤੋਂ ਪਹਿਲਾਂ ਸੁਰਿੰਦਰਪਾਲ ਜੀ ਮੈਨੂੰ ਇਸ਼ਾਰਾ ਹੋ ਰਿਹਾ ਉਹ ਸਾਡੇ ਨਾਲ ਜੁੜੇ ਨੇ ਇੰਸ਼ੋਰੈਂਸ ਡਿਪੋ ਸੁਰਿੰਦਰਪਾਲ ਜੀ ਸਤਿ ਸ਼੍ਰੀ ਅਕਾਲ
ਥੈਂਕ ਯੂ ਵੈਰੀ ਮਚ ਯੁਧਵੀਰ ਜੀ ਮੇਰੇ ਵੱਲੋਂ ਵੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਔਰ ਆਦਾਬ ਜੀ
ਹਾਂਜੀ ਸਰ ਔਰ ਹਰ ਫਰਾਈਡੇ ਸਾਨੂੰ ਇਕਨੋਮਿਕ ਸਨੈਪਸ਼ਾਟ ਇਕਨੋਮੀ ਕਿੱਧਰ ਜਾ ਰਹੀ ਹੈ ਕੀ ਲੇਟੈਸਟ ਰਿਪੋਰਟਸ ਨੇ ਉਹ ਸਾਂਝੀਆਂ ਕਰਦੇ ਨੇ ਉਹ ਸੁਰਿੰਦਰਪਾਲ ਜੀ ਜ਼ਰੂਰ ਸ਼ੇਅਰ ਕਰੋ ਸਰ
ਸ਼ੋਰ ਯੁਧਵੀਰ ਜੀ ਦਿਸ ਯੂ ਕੁਡ ਸੇ ਇਨ ਫੈਕਟ ਅਸੀਂ ਫਸਟ ਕੁਆਟਰ ਦੀ ਵੀ ਕਾਰਗੁਜ਼ਾਰੀ ਦੇਖ ਸਕਦੇ ਹਾਂ ਟੁਡੇ ਇਜ਼ ਅਪ੍ਰੈਲ 1 ਔਰ ਈਅਰ ਟੂ ਡੇਟ ਜੇ ਤੁਸੀਂ ਦੇਖਦੇ ਹੈਗੇ ਆ ਟੋਰਾਂਟੋ ਸਟਾਕ ਇੰਡੈਕਸ ਹੈਜ਼ ਡਨ ਵੈਰੀ ਵੈਲ ਵੀ ਆਰ ਅਪ ਬਾਈ 3.34% ਜਦਕਿ ਅਮੈਰੀਕਨ ਇੰਡੈਕਸ ਲਾਈਕ ਡਾਊ ਜੋਨਸ ਇਜ਼ ਡਾਊਨ 5% ਨੈਸਡੈਕ ਇਜ਼ ਡਾਊਨ ਓਵਰ 10% S&P ਇਜ਼ ਆਲਸੋ ਡਾਊਨ ਆਲਮੋਸਟ 6% ਔਰ ਇਹ ਸਾਡੀ ਕਾਰਗੁਜ਼ਾਰੀ ਵਧੀਆ ਕਿਉਂ ਰਹੀ ਹੈ ਬਿਕਾਜ਼ ਆਫ ਦ ਕਮੋਡਿਟੀਜ਼ ਔਰ ਕਮੋਡਿਟੀਜ਼ ਦੇਖੀਏ ਤਾਂ ਆਇਲ ਐਂਡ ਗੈਸ ਆਇਲ ਗੈਸ ਐਂਡ ਗੋਲਡ ਐਂਡ ਮਿਨਰਲਸ ਇਹਦੇ ਕਰਕੇ ਸਾਡੀ ਕਾਰਗੁਜ਼ਾਰੀ ਵਧੀਆ ਰਹੀ ਹੈ ਹਾਲਾਂਕਿ ਆਇਲ ਜਿਹੜਾ ਹੈ ਪਿਛਲੇ ਇੱਕ ਹਫ਼ਤੇ 'ਚ ਕਾਫ਼ੀ ਕੂਲ ਡਾਊਨ ਹੋਇਆ ਲੈਸ ਦੈਨ $100 ਪਰ ਬੈਰਲ ਹੈਗਾ ਆ ਔਰ ਪਿਛਲੇ ਇੱਕ ਹਫ਼ਤੇ 'ਚ 10% ਡਿੱਗਿਆ ਹੈਗਾ ਆ ਲੇਕਿਨ ਇਸ ਦੇ ਬਾਵਜੂਦ ਟੋਰਾਂਟੋ ਸਟਾਕ ਇੰਡੈਕਸ ਦੀ ਪਰਫਾਰਮੈਂਸ ਜਿਹੜੀ ਹੈ ਇਸ ਵੀਕ ਪਾਜ਼ਿਟਿਵ ਟੈਰੀਟੋਰੀ 'ਚ ਰਹੀ ਹੈਗੀ ਆ ਔਰ ਜੇ ਤੁਸੀਂ ਦੇਖਦੇ ਹਾਂ ਕਿ ਓਵਰਆਲ ਸਿਚੁਏਸ਼ਨ ਇਸ ਤਰ੍ਹਾਂ ਦੀ ਹੈਗੀ ਆ ਕਿ ਆਇਲ 'ਚ ਜੇ ਤੁਸੀਂ ਦੇਖੋ ਤੁਸੀਂ ਸੁਣਿਆ ਹੋਣਾ ਕੱਲ੍ਹ ਬਾਈਡਨ ਸਾਹਿਬ ਨੇ ਕਿਹਾ ਵੀ US ਸਟ੍ਰੈਟਜਿਕ ਰਿਜ਼ਰਵਸ ਤੋਂ ਉਹ ਐਕਸਟਰਾ ਆਇਲ ਜਿਹੜਾ ਹੈ ਉਹ ਰਿਲੀਜ਼ ਕਰਨਗੇ ਸੋ ਦੈਟ ਕਿ ਇਹ ਜਿਹੜੀ ਇਨਫਲੇਸ਼ਨ ਹੈ ਜਾਂ ਆਇਲ ਹੈ ਇਹਨੂੰ ਨਜਿੱਠਿਆ ਜਾਵੇ ਹਾਲਾਂਕਿ ਉਹਨਾਂ ਨੇ ਇੱਕ ਕਾਫ਼ੀ ਵੱਡੀ ਇਹ ਕਮਿਟਮੈਂਟ ਹੈਗੀ ਹੈ ਕਿ $1 million ਪਰ ਬੈਰਲ ਪਰ ਡੇ ਇਹ ਜਿਹੜੇ ਹੈ ਉਹ ਰਿਲੀਜ਼ ਕਰਨਗੇ ਲੇਕਿਨ ਸਮ ਪੀਪਲ ਸੇ ਇਟਸ ਨਾਟ ਇਨਾਫ ਕਿਉਂਕਿ ਜੇ ਤੁਸੀਂ ਪਿਛਲੇ ਸਾਲ ਦੀ ਖਪਤ ਦੇਖਦੇ ਹੈ ਕੰਜ਼ੰਪਸ਼ਨ ਅਮੈਰੀਕਨਸ ਦੀ ਜਿਹੜੀ ਹੈ ਉਹ 20 million ਬੈਰਲਸ ਪਰ ਡੇ ਦੀ ਹੈਗੀ ਹੈ ਸੋ ਦੈਟ ਮੀਨਸ ਯੂ ਰਿਲੀਜ਼ਿੰਗ ਓਨਲੀ 5% ਐਕਸਟਰਾ ਆਫ ਯੋਰ ਕੰਜ਼ੰਪਸ਼ਨ ਦੈਟ ਆਲਸੋ ਲਾਸਟ ਈਅਰ ਜਦਕਿ ਤੁਹਾਨੂੰ ਬਤਾਇਆ ਕਿ ਕਾਫ਼ੀ ਰਿਸਟ੍ਰਿਕਸ਼ਨ ਸੀਗੀਆਂ ਪੈਂਡੈਮਿਕ ਕਰਕੇ ਸੀਗਾ ਅਤੇ ਇਸ ਦੇ ਬਾਵਜੂਦ ਜਿਹੜਾ ਹੈ 20 million ਬੈਰਲਸ ਪਰ ਡੇ ਜਿਹੜੀ ਸੀਗੀ ਉਹ ਕੰਜ਼ੰਪਸ਼ਨ ਸੀਗੀ ਇਸ ਕਰਕੇ ਕਈ ਲੋਕ ਕਹਿੰਦੇ ਵੀ ਸ਼ਾਇਦ ਆਇਲ ਜਿਹੜਾ ਹੈ ਹਜੇ ਇਹ ਨਹੀਂ ਡਿੱਗਣ ਲੱਗਾ ਦੂਸਰੀ ਗੱਲ ਤੁਸੀਂ ਦੇਖਿਆ ਕਿ ਰਸ਼ੀਆ ਨੇ ਵੀ ਇਹ ਜਿਹੜਾ ਹੈ ਵਾਰਨਿੰਗ ਦਿੱਤੀ ਹੈਗੀ ਯੂਰਪ ਨੂੰ ਕਿ ਜੇ ਉਹਨਾਂ ਨੇ ਆਇਲ ਔਰ ਗੈਸ ਲੈਣਾ ਹੈਗਾ ਤਾਂ ਰੂਬਲ ਦੇ ਅੰਦਰ ਪੇ ਕਰਨੀ ਹੈ ਔਰ ਇਹਨੂੰ ਜਰਮਨੀ ਨੇ ਕਿਹਾ ਵੀ ਇਹ ਜਿਹੜੀ ਹੈ ਬਿਲਕੁਲ ਸਰਾਸਰ ਧਮਕੀ ਹੈਗੀ ਆ ਔਰ ਜਰਮਨੀ ਜਿਹੜਾ ਹੈ ਮੇਰੇ ਖਿਆਲ ਯੂਰਪ 'ਚ ਸਭ ਤੋਂ ਜ਼ਿਆਦਾ ਡਿਪੈਂਡੈਂਟ ਰਸ਼ੀਅਨ ਆਇਲ ਔਰ ਰਸ਼ੀਅਨ ਗੈਸ 'ਤੇ ਹੈਗਾ ਆ ਅਤੇ ਹੁਣ ਇਟ ਇਜ਼ ਯੈਟ ਟੂ ਬੀ ਸੀਨ ਹਾਓ ਯੂਰੋਪੀਅਨ ਯੂਨੀਅਨ ਜਿਹੜੀ ਹੈ ਕਿਸ ਤਰ੍ਹਾਂ ਇਸ ਚੀਜ਼ ਨੂੰ ਕਾਊਂਟਰੈਕਟ ਕਰਦੀ ਹੈਗੀ ਆ ਲੇਕਿਨ ਇਸਦੇ ਜਿਹੜਾ ਨਤੀਜਾ ਇਹ ਹੋਇਆ ਕਿ ਰੂਬਲ ਜਿਹੜਾ ਹੈ ਪਿਛਲੇ 1-2 ਦਿਨ 'ਚ ਜਿਹੜਾ ਥੋੜ੍ਹਾ ਜਿਹਾ ਸਟੇਬਲਾਈਜ਼ ਹੋਇਆ ਔਰ ਇੱਥੇ ਵੀ ਜਿਹੜੀ ਸਾਡੀ ਇਕਾਨਮੀ ਹੈਗੀ ਹੈ ਜੇ ਤੁਸੀਂ ਅਮੈਰੀਕਨ ਸਟੈਟਸ ਦੀ ਗੱਲ ਕਰਦੇ ਹਾਂ ਅੱਜ ਅਮੈਰੀਕਾ ਦੇ ਜਿਹੜੇ ਜੋਬ ਨੰਬਰਸ ਆਏ ਆ ਹਾਲਾਂਕਿ ਇੰਨੇ ਚੰਗੇ ਨੰਬਰ ਨਹੀਂ ਆਏ ਐਕਸਪੈਕਟਡ ਸੀ 490,000 ਜੋਬਸ ਕ੍ਰੀਏਟ ਹੋਣਗੀਆਂ ਕ੍ਰੀਏਟ ਹੋਈਆਂ 431,000 ਜੋਬਸ ਔਰ ਉਹਨਾਂ ਦਾ ਅਨਇੰਪਲਾਇਮੈਂਟ ਰੇਟ ਜਿਹੜਾ 3.6% ਹੈ लेकिन हैविंग सेड दिस थिंग, फर्स्ट क्वार्टर के अंदर अमेरिका ने 1.7 मिलियन जॉब जड़ियां ने वो क्रिएट कीतियां ने, यानी कि इस तो यह लगता है युद्धवीर जी के आने वाले टाइम के अंदर इंटरेस्ट रेट जड़े ने बड़े अग्रेसिवली वधनगे। इस टाइम जड़ी स्टॉक मार्केट है वो 50 बेसिस पॉइंट नेक्स्ट मीटिंग के अंदर जड़ी है साढ़े कैनेडा की मीटिंग जड़ी बैंक ऑफ कैनेडा की है वो 14 अप्रैल हैगी है, तो 14 अप्रैल यह स्टॉक मार्केट ऑलरेडी 50 बेसिस पॉइंट मन के चल रही हैगी है। हालांकि स्टॉक मार्केट ने अपने आप में इसके हिसाब से एडजस्ट किया हुआ, लेकिन जे तुसी कहो रियल स्टेट मार्केट जड़ी है वो अपने आप एडजस्ट करने की कोशिश कर रही है, इसे करके तुसी देख रहे हैं कि रियल स्टेट मार्केट के अंदर खास तौर पर टोरंटो के अंदर जड़ा है इस टाइम जो इफ यू टॉक टू एनी रियल स्टेट एजेंट दे विल से देयर इज अ लल और देयर इज अ पॉज और देयर इज अ या 5-7% मार्केट डिगी हैगी है, दिस इज जस्ट द बिगनिंग ऑफ द आइसबर्ग। सो यह चीज जड़ी है आने वाले टाइम के अंदर, क्योंकि थोड़ा पता 4 से 5 मीटिंग्स हैगियां ने और हर एक मीटिंग के अंदर एक्सपेक्टेड है कि 25 बेसिस पॉइंट इंटरेस्ट बढ़ूगा, अगले साल फिर हाफ टिल हाफ ऑफ द 2023 इंटरेस्ट जड़ी है 25 बेसिस पॉइंट हर मीटिंग के अंदर वधन की उम्मीद है, इसे करके साड़ी लूनी भी स्ट्रोंग हैगी है और लूनी गेट स्ट्रेंथ ऑल्सो फ्रॉम द ऑयल एंड ऑल्सो फ्रॉम द गोल्ड। सो वी आर फॉर्चुनेट कि साड़ी जड़ी इकोनमी है अपने पैरों से खड़ी हो रही है, और एक तरीके नाल यह भी एनालिस्ट कहते हैं कि जी हो सकता है जेकर अगले साल रिसेशन आता है सो यू वांट टू प्रिपेयर योर सैल्फ, जो इंटरेस्ट थोड़े वधाए होणगे तां ही तुसी जे कल नूं रिसेशन आता है तो उन्हों तुसी नजिट सकते हैं, जो ऑलरेडी थोड़े हिस्टोरिकल लो इंटरेस्ट रेट होंगे तो तुसी उन्हों किस तरह नजिट होंगे। जिस तरह मैं तुम दस्या कि देयर इज अ लॉट ऑफ वॉलेटिलिटी, देयर इज अ लॉट ऑफ सैक्टर रोटेशन गोइंग ऑन इन द स्टॉक मार्केट, इसे तरीके नाल फंड के अंदर भी जी है इस सैक्टर रोटेशन होंगी है। हुण तुहानूं फर्स्ट क्वार्टर की रिपोर्ट जी अपनी फंड की रिपोर्ट आएगी, जेकर तुसी उन्हों कोई रिव्यू करना चाहते हैं या अपनी लाइफ इंश्योरेंस पॉलिसीज नूं रिव्यू करना चाहते हैं, बहुत सारी वारी होंदा कि तुसी लाइफ इंश्योरेंस बहुत महंगी ली होंगी है या क्रिटिकल इलनेस तुहानूं लैण दिक्कत आती है अपने पोर्टफोलियो रिव्यू करना चाहते हैं, दैन गिव मी अ कॉल, मेरा डायरेक्ट लाइन नंबर है जी 416-573-4798 पंजाबी 416-573-4798। थैंक यू जी,
थैंक यू सो मच जी। असी दस दिए कि हर हफ्ते इंश्योरेंस डिपो तो सुरेंद्र पाल जी सानू वीकली इकोनॉमिक स्नैपशॉट पेश करते हैं, बहुत शुक्रिया सर, थैंक यू एंड वी विश यू ऑल द बेस्ट, हैव अ गुड वीकेंड।
थैंक यू सर, सेम टू यू जी,
थैंक यू, टेक केयर, बाय बाय। नेक्स्ट कॉल जी, हाँ जी सुखमिंदर जी, तुम आते रहो, गो अहेड।
सत श्रीकाल जी, ਜਦੋਂ ਵੀ ਜੀ ਚੀਮਾ ਸਾਹਿਬ ਦੀ ਗੱਲ ਸੁਣਦਾ, ਚੀਮਾ ਸਾਹਿਬ ਤਾਂ ਐਵੇਂ ਦੇ ਰਾਜ ਰਹਿੰਦੇ, ਅਸੀਂ ਇਹਨਾਂ ਦੇ ਨਾਲ ਹੀ ਇੰਡੀਆ ਵਾਲੇ। ਜੇ ਮੈਂ ਆਮ ਲੋਕਾਂ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਾਂ ਕਿ ਜੇ ਡੈਮੋਕਰੇਸੀ ਦੀ ਗੱਲ ਕਰੀਏ ਤੇ ਡੈਮੋਕਰੇਸੀ ਬੜੀ ਵਧੀਆ ਚੀਜ਼ ਆ, ਪਰ ਇਹਨਾਂ ਦੇ ਵੀ ਹੈਗੀ ਹੈ, ਇਹਨਾਂ ਦੀ 20 ਤੇ ਚੱਲਦੀ, ਸਾਡੀ 25 ਤੇ ਚੱਲਦੀ, ਇੰਨਾ ਕੀ ਫਰਕ ਆ। ਡੈਮੋਕਰੇਸੀ ਇੱਕ, ਮੈਂ ਸੋਚਦਾ ਜਦੋਂ ਜੀ ਇਹ ਕਿੱਦਾਂ ਦੀ ਇਹ ਪਿੱਲ ਹੈਗੀ ਆ, ਪਲਸੀਬੋ ਪਿੱਲ ਜਾਂ ਕਹਿ ਲਓ ਇਹ ਕਿੱਦਾਂ ਦਾ ਲੋਲੀਪੋਪ ਆ ਜਾਂ ਇੱਦਾਂ ਦਾ ਐਨਸਥੀਸੀਆ ਦਾ ਇੰਜੈਕਸ਼ਨ ਆ, ਉਹ ਲਾ ਕੇ 5 ਸਾਲ ਸੁੱਤੇ ਰਹੋ, ਪਬਲਿਕ ਨੂੰ ਇੱਕ ਲੋਲੀਪੋਪ ਦਿੱਤਾ ਜਾਂਦਾ, ਹੁਣ ਡੈਮੋਕਰੇਸੀ ਆ ਗਏ, ਹੁਣ ਤੁਸੀਂ ਆਰਾਮ ਕਰੋ। ਲੇਕਿਨ ਬਹੁਤ ਸਲੋਲੀ ਇਹਦਾ ਕੋਈ ਅਸਰ ਹੁੰਦਾ ਇਹਨਾਂ ਕੰਟਰੀਜ਼ ਦੇ ਵਿੱਚ, ਕੋਈ ਪਬਲਿਕ ਦੇ ਲਈ ਜਿਹੜਾ ਐਂਟੀਸਪੇਸ਼ਨ ਜੋ ਸੋਚਦੇ ਆ, ਆਸਾਂ ਹੁੰਦੀਆਂ ਉਹ ਹੁੰਦੀਆਂ ਨਹੀਂ, ਔਰ ਡਿਲੀਵਰੀ ਕਹਿ ਲਓ ਬਹੁਤ ਸਲੋ ਹੁੰਦੀ ਆ। ਸਾਡੇ ਵੀ ਸਾਰੇ ਇੰਸਟੀਟਿਊਸ਼ਨ ਜਿਹੜੇ ਉਹਨਾਂ ਵਿੱਚ ਉਹ ਸਾਰੇ ਕੰਟਰੋਲਡ ਆ, ਉਹਨਾਂ ਵਿੱਚ ਉਹ ਡਿਸਫੰਕਸ਼ਨਲ ਆ, ਭਾਵਾਂ ਸਭ ਤੋਂ ਵੱਡਾ ਤੁਹਾਡਾ ਜਿਹੜਾ ਮੀਡੀਆ ਲਾ ਲਓ ਸਾਰਾ ਹੀ ਵਿਕਿਆ ਹੋਇਆ, ਚਾਹੇ ਹੋਰ ਜਿੰਨੇ ਵੀ ਇੰਸਟੀਟਿਊਸ਼ਨ ਹੈਗੇ ਵੱਡੇ, ਚਾਹੇ ਲਾ ਇਨਫੋਰਸਮੈਂਟ ਏਜੰਸੀ ਹੈਗੀਆਂ, ਔਰ ਪਿੱਛੇ ਜੇ ਸਿੰਗਾਪੁਰ ਦੇ ਮੇਰੇ ਖਿਆਲ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਸੀ ਕਿ ਡੈਮੋਕਰੇਸੀ ਮਤਲਬ ਇੰਡੀਆ ਬਾਰੇ ਉਹਨੇ ਕਿੰਤੂ ਪੰਥ ਕੀਤਾ ਹੈ ਕਿ ਡਿਲੀਵਰੀ ਸਿਸਟਮ ਜਿਹੜਾ ਉਹ ਮਾੜਾ ਹੀ ਆ, ਲੋਕਾਂ ਨੂੰ ਕੁਛ ਨਹੀਂ ਮਿਲਦਾ ਗਿਲਦਾ, ਇੱਕ ਲੋਲੀਪੋਪ ਹੈਗਾ ਕਿ ਡੈਮੋਕਰੇਸੀ ਆ ਤਾਂ ਮੂੰਹ 'ਚ ਪਾ ਕੇ ਬੈਠੇ ਰਹੋ, ਖੁਸ਼ ਰਹੋ 5 ਸਾਲ, ਫਿਰ ਕੋਈ ਹੋਰ ਆ ਜਾਂਦਾ। ਫਿਰ ਮਤਲਬ ਇਹ ਆ ਮੇਰਾ ਕਹਿਣ ਦਾ ਮਤਲਬ ਕਿ ਇੱਕ ਬੰਦੇ ਨੂੰ ਹਟਾਉਣ ਲਈ 30-30 ਸਾਲ ਆ ਜਾਂਦੇ, ਚਾਹੇ ਉਹ ਰਾਹੁਲ ਗਾਂਧੀ ਆ, ਚਾਹੇ ਬਾਦਲ ਆ, ਚਾਹੇ ਕੋਈ ਆ, ਉਹ ਬੜੀ ਸਲੋ ਜੀ ਚੇਂਜ ਹੁੰਦੀ ਕੱਛੂ ਕੰਮ ਮੇਰੀ ਸਪੀਡ ਨਾਲ, ਜਿਹੜਾ ਕਿ ਪਬਲਿਕ ਦੀ ਸਾਰੀ ਉਮਰ ਹੀ ਲੰਘ ਜਾਂਦੀ, ਸਾਨੂੰ ਸਾਰੀ ਉਮਰ ਹੀ ਹੋ ਗਈ ਸੋਚਦਿਆਂ ਨੂੰ, ਦੇਖਦਿਆਂ ਨੂੰ ਕਿ ਉੱਧਰ ਜਰਦਾਰੀ ਹੈ ਤਾਂ ਇੱਧਰ ਗਾਂਧੀ ਫੈਮਿਲੀ ਹੈ, ਇੱਧਰ ਜਿਹੜੇ 5-7 ਵੱਡੇ ਲੀਡਰ ਉਹਨਾਂ ਦੇ ਨਾਂ ਸੁਣਦਿਆਂ ਨੂੰ, ਉਹ ਚੰਗਾ ਕਰਨ ਮਾੜਾ ਕਰਨ ਉਹ ਉੱਥੇ ਹੀ ਰਹਿੰਦੇ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਹਿਲਾਉਣਾ ਬੜਾ ਮੁਸ਼ਕਿਲ ਹੁੰਦਾ, ਉਹ ਹੀ ਸਾਨੂੰ ਰੂਲ ਕਰਦੇ ਆ, ਔਰ ਸਾਨੂੰ ਜਿਹੜਾ ਅਸੀਂ ਆਸ ਕਰਦੇ ਹਾਂ ਕਿ ਬਹੁਤ ਵਧੀਆ ਸਾਡੇ ਲਾਈਫ ਵਿੱਚ ਅਫਸਾਨਾ ਆ ਗਿਆ, ਚੇਂਜ ਕਰ ਦੂ, ਲੇਕਿਨ ਚੇਂਜ ਮੁੜ ਕੇ ਹੁੰਦੀ ਨਹੀਂ। ਆਮ ਆਦਮੀ ਜਿਹੜੇ ਬੰਦਿਆਂ ਨੂੰ ਚੁਣ ਕੇ ਭੇਜਦੇ ਉਹ ਉੱਥੇ ਜਾ ਕੇ ਕਿਤੇ ਨਾ ਕਿਤੇ ਡਿਲੀਵਰ ਨਹੀਂ ਕਰਦੇ। ਸੋ ਇਹ ਵੱਡੀ ਡੈਮੋਕਰੇਸੀ ਦਾ ਬਹੁਤ ਵੱਡਾ ਡਰਾਈਵਰ ਹੈਗਾ ਸਾਡੇ ਕੰਟਰੀ ਦੇ ਵਿੱਚ, ਔਰ ਪਤਾ ਨਹੀਂ ਇਹ ਇਹ ਚੀਜ਼ ਤੋਂ ਸਰ ਆਪਣੇ ਲੋਕਾਂ ਨੂੰ ਕਦੋਂ ਛੁਟਕਾਰਾ ਮਿਲੂ, ਜਦੋਂ ਕਿ ਤੁਸੀਂ ਐਗਜੈਕਟਲੀ ਰੀਅਲੀ ਰੀਅਲਿਸਟਿਕਲੀ ਕਿ ਤੁਹਾਡੇ ਜੋ ਤੁਸੀਂ ਚਾਹੁੰਦੇ ਉਹ ਹੀ ਬੰਦੇ ਅੱਗੇ ਜਾ ਕੇ ਕਰਨ, ਇੱਦਾਂ ਦਾ ਮੈਨੂੰ ਤਾਂ ਲੱਗਦੀ ਨਹੀਂ ਆਸ ਤੁਹਾਨੂੰ ਹੈਗੀ ਤਾਂ ਦੱਸੋ ਜੀ। ਥੈਂਕ ਯੂ ਜੀ।
ਨਹੀਂ ਬਿਲਕੁਲ ਆਸ ਹੈਗੀ ਹੈ ਜੀ। ਦੇਖੋ ਸਾਨੂੰ ਆਸ ਜ਼ਰੂਰ ਰੱਖਣੀ ਚਾਹੀਦੀ ਹੈ। ਅੱਜ ਅਸੀਂ ਦੇਖੋ ਡੈਮੋਕ੍ਰੇਸੀ 100% ਤਾਂ ਕਿਤੇ ਵੀ ਇਫੈਕਟਿਵ ਨਹੀਂ ਹੈ। ਕਿਆ ਕੈਨੇਡਾ ਦੇ ਵਿੱਚ 100% ਡੈਮੋਕ੍ਰੇਸੀ ਇਫੈਕਟਿਵ ਹੈ? ਦ ਆਂਸਰ ਇਜ਼ ਨੋ। ਕੈਨੇਡਾ ਦੇ ਵਿੱਚ ਤੁਸੀਂ ਇੱਥੇ ਜ਼ੋਰ ਲਗਾ ਲਓ, ਤੁਸੀਂ ਕਹੋ ਜੀ ਅਸੀਂ ਇੱਕ ਨਵੀਂ ਪਾਰਟੀ ਖੜੀ ਕਰਨਾ ਚਾਹੁੰਦੇ ਹਾਂ, ਤੁਸੀਂ ਇੱਥੇ ਜ਼ੋਰ ਲਗਾ ਲਓ ਅਸੀਂ ਇੱਕ ਨਵੀਂ ਪਾਰਟੀ ਓਨਟੇਰੀਓ 'ਚ ਖੜੀ ਕਰਨਾ ਚਾਹੁੰਦੇ ਹਾਂ। ਓਨਟੇਰੀਓ ਤਾਂ ਫਿਰ ਵੀ ਇੱਕ ਵਾਰੀ NDP ਸਰਕਾਰ ਆ ਗਈ ਹੈ, ਸੈਂਟਰ ਜਿਹੜੇ ਫੈਡਰਲ ਲੈਵਲ ਦੇ ਉੱਤੇ ਤਾਂ ਲਿਬਰਲ ਔਰ ਕੰਜ਼ਰਵੇਟਿਵ ਤੋਂ ਇਲਾਵਾ ਹੋਰ ਕੋਈ ਪਾਰਟੀ ਕਦੇ ਸਰਕਾਰ ਹੀ ਨਹੀਂ ਬਣਾ ਸਕੀ। ਕਿੰਨੀਆਂ ਪਾਰਟੀਆਂ ਬਣਦੀਆਂ ਨੇ ਇੱਥੇ? ਇੱਕ ਪਾਰਟੀ NDP ਤਾਂ ਚਲੋ ਇੱਕ ਸਾਹਮਣੇ ਆ ਜਾਂਦੀ, NDP ਹੋ ਗਈ, ਬਲੌਕ ਹੋ ਗਈ, ਇਹ ਹੁਣ ਪੀਪਲਸ ਪਾਰਟੀ ਆਫ ਕੈਨੇਡਾ ਆ ਗਈ, ਬ੍ਰੈਗਜ਼ਿਟ ਆ ਗਿਆ, ਹੋਰ ਕਿੰਨੀਆਂ ਪਾਰਟੀਆਂ ਆਈਆਂ ਨੇ। ਕੋਈ ਪਾਰਟੀ ਇੱਥੇ ਕਾਮਯਾਬ ਹੋਈ ਹੈ? ਨਹੀਂ, ਸਿਰਫ ਦੋ ਹੀ ਪਾਰਟੀਆਂ। ਅੱਛਾ, ਅਮੈਰੀਕਾ 'ਚ ਵੀ ਇਹੀ ਹਾਲ ਹੈ। ਅਮੈਰੀਕਾ 'ਚ ਕੀ 100% ਡੈਮੋਕ੍ਰੇਟ? ਲੋਕਾਂ ਨੂੰ ਚੁਣਾਵ ਕਿਹਦੇ ਵਿੱਚ ਕਰਨਾ ਸੀ? ਹਿਲਰੀ ਕਲਿੰਟਨ ਵਿਦ ਲੋਟ ਆਫ ਬੈਗੇਜ, ਕਿੰਨਾ ਕੀ ਕੁਛ ਉਹਨਾਂ ਦੇ ਬਾਰੇ ਹਿਲਰੀ ਕਲਿੰਟਨ ਦੇ ਬਾਰੇ ਸੀਗਾ। ਅਤੇ ਦੂਸਰੇ ਤਰਫ ਕੌਣ ਹੈ? ਡੋਨਲਡ ਟਰੰਪ ਸਾਹਿਬ। ਲਓ ਜੀ, ਇਹ ਦੋ ਬੰਦੇ ਨੇ ਜਿਹਦੇ ਵਿੱਚੋਂ ਤੁਸੀਂ ਚੁਣਾਵ ਕਰਨਾ ਹੈ, ਹੋਰ ਤਾਂ ਕੋਈ ਹੈ ਹੀ ਨਹੀਂ। ਸੋ ਡੈਮੋਕ੍ਰੇਸੀ ਤਾਂ 100% ਕਿਤੇ ਵੀ ਨਹੀਂ ਇਫੈਕਟਿਵ ਹੈ। ਹਾਂ, ਇੱਥੇ ਫਿਰ ਵੀ ਫੰਕਸ਼ਨ ਕਰਦੀ ਹੈ, ਇਹਨਾਂ ਮੁਲਕਾਂ 'ਚ ਫਿਰ ਵੀ ਬਿਹਤਰ ਫੰਕਸ਼ਨ ਕਰਦੀ ਹੈ ਡੈਮੋਕ੍ਰੇਸੀ। ਸਾਡੇ ਇੱਥੇ ਬਹੁਤ ਖਰਾਬ ਹਾਲਾਤ ਨੇ ਇੰਡੀਆ ਪਾਕਿਸਤਾਨ ਦੇ ਵਿੱਚ, ਅਤੇ ਹੁਣ ਹੌਲੀ ਹੌਲੀ ਸੁਧਾਰ ਹੋ ਰਿਹਾ, ਲੇਕਿਨ ਇਹ ਡੈਮੋਕ੍ਰੇਸੀ ਦੀ ਹੀ ਬਦੌਲਤ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਸ਼ਖਸ ਜਿਹਨੇ 10 ਸਾਲ ਪਹਿਲਾਂ ਇੱਕ ਪਾਰਟੀ ਖੜੀ ਕੀਤੀ ਸੀ, ਅੱਜ ਦਿੱਲੀ ਦੇ ਵਿੱਚ 3 ਵਾਰ ਸਰਕਾਰ ਬਣਾ ਗਿਆ, ਪੰਜਾਬ ਦੇ ਵਿੱਚ ਪਹਿਲੀ ਵਾਰੀ ਆਫੀਸ਼ੀਅਲ ਓਪੋਜੀਸ਼ਨ 'ਚ ਆ ਗਿਆ, ਪਹਿਲੀ ਵਾਰੀ ਇਲੈਕਸ਼ਨ ਲੜੀ, ਇਹ ਡੈਮੋਕ੍ਰੇਸੀ ਦੀ ਬਦੌਲਤ ਹੈ। ਔਰ BJP ਔਰ ਅਕਾਲੀ ਦਲ ਨੂੰ ਪਿੱਛੇ ਧਕੇਲ ਦਿੱਤਾ, ਔਰ ਦੂਸਰੀ ਵਾਰ ਇਲੈਕਸ਼ਨ ਲੜ ਕੇ ਸਾਰਿਆਂ ਨੂੰ ਵੀ ਪਿੱਛੇ ਧਕੇਲ ਕੇ 92 ਸੀਟਾਂ ਲੈ ਕੇ ਸਰਕਾਰ ਬਣਾ ਗਿਆ, ਅੱਜ ਪੂਰੀ ਪਾਵਰ ਹੈ। ਇਹ ਡੈਮੋਕ੍ਰੇਸੀ ਹੈ ਨਾ, ਇਹ ਤੁਸੀਂ ਦੱਸੋ, ਅੱਜ ਪੁਤਿਨ ਸਾਹਿਬ ਨੇ ਅੱਧੀ ਯੂਥ ਨੂੰ ਤਾਂ ਇਹੀ ਅੱਧਾ ਯੂਥ ਨੂੰ ਜੇ ਪੁੱਛ ਲਓ, ਜਿਹੜਾ ਬੰਦਾ ਅੱਜ 18 ਸਾਲ ਦਾ 17 ਸਾਲ ਦਾ, ਉਹਨੂੰ ਤਾਂ ਲੱਗਦਾ ਹੋਏਗਾ ਰਸ਼ੀਆ ਦਾ ਮਤਲਬ ਵਲਾਦਿਮੀਰ ਪੁਤਿਨ ਆ, ਰਸ਼ੀਆ ਦਾ ਮਤਲਬ ਵਲਾਦਿਮੀਰ ਪੁਤਿਨ ਹੈ। ਪੁਤਿਨ ਸਾਹਿਬ ਨੇ ਰਾਜ ਕੀਤਾ ਇੱਕ ਤਰ੍ਹਾਂ ਦਾ, ਰਾਜੇ ਦੀ ਤਰ੍ਹਾਂ, ਕੋਈ ਇਲੈਕਸ਼ਨ ਨਹੀਂ, ਕੋਈ ਜੇ ਹੋਈ ਵੀ ਆ ਤਾਂ ਆਪਣੀ ਮਰਜ਼ੀ ਨਾਲ ਕਰ ਲਿਆ, ਥੋੜ੍ਹੀ ਦੇਰ ਲਈ ਰਾਸ਼ਟਰਪਤੀ ਨਹੀਂ ਸੀ ਪ੍ਰਧਾਨ ਮੰਤਰੀ ਬਣ ਗਏ, ਫਿਰ ਰਾਸ਼ਟਰਪਤੀ ਦੁਬਾਰਾ ਬਣ ਗਏ। ਉੱਧਰ ਚਾਈਨਾ ਦੇ ਵਿੱਚ ਚਲੇ ਜਾਓ, ਜ਼ੀ ਸਾਹਿਬ ਨੇ ਸਾਫ਼ ਹੀ ਕਹਿ ਦਿੱਤਾ ਜੀ ਮੈਂ ਜਦ ਤਾਈਂ ਚਾਈਨਾ ਦਾ ਪੂਰੀ ਤਰ੍ਹਾਂ ਸੁਧਾਰ ਨਹੀਂ ਕਰ ਦੇਵਾਂਗਾ ਉਸ ਵੇਲੇ ਤੱਕ ਰਾਜ ਹੀ ਮੈਂ ਕਰਨਾ। ਉਹ ਪਤਾ ਨਹੀਂ ਕਦੋਂ ਤੱਕ ਪੂਰੀ ਤਰ੍ਹਾਂ ਸੁਧਾਰ ਹੋਏਗਾ। ਸਾਰਾ ਮਿਡਲ ਈਸਟ, ਤੁਸੀਂ ਜਿਹੜੀ ਮਰਜ਼ੀ ਕੰਟਰੀ ਚਲੇ ਜਾਓ, ਕਤਰ ਤੋਂ ਲੈ ਕੇ ਸਾਊਦੀ ਅਰੇਬੀਆ ਤੋਂ ਲੈ ਕੇ UAE, ਬਹਿਰੀਨ, ਕਿਹੜੀ ਕੰਟਰੀ ਆ ਉੱਥੇ ਜਿੱਥੇ ਵੋਟਾਂ ਪੈਂਦੀਆਂ? ਕਿਤੇ ਕੋਈ ਵੋਟਾਂ ਦਾ ਸਿਲਸਿਲਾ ਹੀ ਹੈ ਨਹੀਂ ਕਿਤੇ ਵੋਟਸ ਦਾ। ਸੋ ਇਹ ਤਾਂ ਮੈਂ ਤਾਂ ਕਈ ਵਾਰ ਕਹਿੰਦਾ ਜੇ ਤੁਸੀਂ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਨਹੀਂ ਹੋਏਗੀ ਤਾਂ ਦੁਨੀਆ 'ਚ ਡੈਮੋਕ੍ਰੇਸੀ ਖਤਮ ਹੋ ਗਈ। ਇਹ ਤਾਂ ਡੈਮੋਕ੍ਰੇਸੀ ਜੇ ਇੰਡੀਆ 'ਚ ਨਹੀਂ ਹੋਏਗੀ ਤਾਂ ਫਿਰ ਤਾਂ ਆਹ ਸਾਡੀ ਕੀ ਪਾਪੂਲੇਸ਼ਨ ਹੈ, 36 ਮਿਲੀਅਨ ਦੀ ਪਾਪੂਲੇਸ਼ਨ ਹੈ, ਫਿਰ ਤਾਂ ਛੋਟੀਆਂ ਮੋਟੀਆਂ ਕੰਟਰੀਆਂ 'ਚ ਦੁਨੀਆ 'ਚ 700 ਬਿਲੀਅਨ ਲੋਕ ਰਹਿੰਦੇ ਆ, ਦੁਨੀਆ 'ਚ 700 ਬਿਲੀਅਨ ਲੋਕ ਰਹਿੰਦੇ ਨੇ। ਸੋ ਜੇ 700 ਬਿਲੀਅਨ ਦੇ ਵਿੱਚੋਂ ਤੁਸੀਂ ਲਾਓ ਕਿ ਅੱਧੀ ਪਾਪੂਲੇਸ਼ਨ ਤਾਂ ਚਾਈਨਾ ਇੰਡੀਆ ਦੀ ਹੈ, ਜੇ ਇੰਡੀਆ 'ਚ ਡੈਮੋਕ੍ਰੇਸੀ ਖਤਮ ਤਾਂ ਫਿਰ ਦੁਨੀਆ 'ਚ ਹੀ ਖਤਮ, ਫਿਰ ਕਿਤੇ ਵੀ ਤੁਸੀਂ ਕਹਿ ਲਓ ਵੀ ਡੈਮੋਕ੍ਰੇਸੀ ਹੈ ਹੀ ਨਹੀਂ, ਕਿਤੇ ਵੀ ਨਹੀਂ ਰਹੇਗੀ। ਹਾਂਜੀ, ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ, ਹਾਂਜੀ, ਗਰੀਸ਼ ਜੀ, ਗੁਰਦੇਵ ਸਿੰਘ ਜੀ, ਗੁਰਦੀਪ ਜੀ, ਪੁਰਸ਼ੋਤਮ ਸਾਹਿਬ, ਸੁਖਮਿੰਦਰ ਜੀ ਵੀ ਹੋਲਡ ਕਰ ਰਹੇ, ਸਭ ਦੀ ਕਾਲ ਅਸੀਂ ਜ਼ਰੂਰ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਇੱਕ ਰਿਕਾਰਡਡ ਬ੍ਰੇਕ ਅਸੀਂ ਲੈਣ ਦਾ ਸਾਨੂੰ ਇਸ਼ਾਰਾ ਹੈ, ਸਟੇਸ਼ਨ ਐਡ ਵੀ ਸਾਡੀਆਂ ਪਿੱਛੇ ਰਹਿ ਗਈਆਂ, ਪਹਿਲਾਂ ਉਹ ਲੈ ਲਈਏ ਜਰਾ, ਉਸ ਤੋਂ ਬਾਅਦ ਗੱਲ ਜਾਰੀ ਹੈ।
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ 'ਚ ਆਪਣਾ ਟਰੱਕ ਟਰਮੀਨਲ ਖੋਲ੍ਹਣ ਦਾ ਸੁਨਹਿਰੀ ਮੌਕਾ। 2024 'ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ 'ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ। ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473036 6473 384
अगर आप अपना करियर टेक्नोलॉजी में या क्रिएटिव फील्ड में बनाना चाहते हैं तो जॉर्ज ब्राउन कॉलेज आपको मौका दे रहा है वो पढ़ने का जो आप पसंद करते हैं। इनके और भी करियर फोकस्ड प्रोग्राम्स के बारे में जानने के लिए इनका वर्चुअल ओपन हाउस अटेंड करें थर्सडे अप्रैल 7 फ्रॉम 6 PM टू 9 PM। आज ही रजिस्टर करें @georgebrown.ca/openhouse।
अब मजा भी आएगा, फायदा भी होगा, एंजॉयमेंट भी होगी। आप अपनी फेवरेट गार्डनिंग करते हुए सिर्फ एंजॉय करेंगे, क्योंकि अब डिस्काउंटेड प्राइस पर मिलेगा आपको गार्डनिंग और स्प्रिंग एसेंशियल्स। लोज एंड रोना वाईमी ने की टीम होने वाली है लाइव ऑन लोकेशन 2 अप्रैल 1 PM टू 5 PM लोज नॉर्थ ब्रैम्पटन 10111 हार्ट लेक रोड ब्रैम्पटन वाली लोकेशन पर लोज एंड रोना। अब आप सबको पड़ेगा खुश होना।
Why Media's coverage on India's election 2022 ke title sponsor PK Sabharwal when it's about real estate. Real estate ka koi sawal PK Sabharwal 647-299-4757. Why Media coverage on India's election 2022 main sponsors Anokhi. Ab khana anokha enjoy karenge at Anokhi. Serves you with two locations in Brampton and Kitchener. Anokhi inspired Indian dining. Real estate's new king Upendra Vasthi. Call 647-302-8589. Upendra Vasthi. अब मॉर्गेज की जब बात आए एलएमएल मॉर्गेजेस से जगदीप साचा को कॉल मिलाए 416-725-7872 आर्मर इंश्योरेंस व्हेन इट्स अबाउट फाइनेंशियल सर्विसेज एंड इंश्योरेंस कॉल रुपिंदर हेयर 905-334-5500 आर्मर इंश्योरेंस
सत श्री अकाल जी वीर जी की हालचाल
ओ भाई तेरी भाभी दा स्पाउस वीजा लवाना कोई भरोसेमंद ते एक्सपीरियंसड इमीग्रेशन कंसलटेंट दा पता
मेनू की वीर ए ते सारेयां नू पता जे इमीग्रेशन दा कोई भी काम कराना होवे ता इक्को भरोसेमंद ना मार्शल इमीग्रेशन दे परमवीर जी
मार्शल इमीग्रेशन दे परमवीर जी
हां जी सालां दा तजुर्बा ते अपने फील्ड दे विच एक्सपर्ट ओना भाभी दा स्पाउस वीजा झट लवा देना
भाई मार्शल इमीग्रेशन दा नंबर ता शेयर करी
लिख लो 905-325-0002 देखो ठीक लिखया के नहीं 905-325-0002 मार्शल इमीग्रेशन इमीग्रेशन दा इक्को भरोसेमंद नाम मार्शल इमीग्रेशन दे परमवीर ढींगरा वीजा भावे कोई भी होवे स्टडी वीजा वर्क परमिट स्पाउसल स्पॉन्सरशिप पेरेंट्स ग्रैंड पेरेंट्स दा सुपर वीजा विजिटर वीजा सिटीजनशिप एप्लीकेशन या गल होवे एक्सप्रेस एंट्री ते पीएनपी दी ते कॉल करो मार्शल इमीग्रेशन दे परमवीर ढींगरा जी नू 905-325-0002 ए तुहानू जीटी और दुरम रीजन तो सर्व करदे ने मार्शल इमीग्रेशन 905-325-0002 905-325-0002 रमनजीत सिद्धू जिन्हां नू 31 सालां दा तजुर्बा है इंश्योरेंस दी फील्ड विच जो कि लाइसेंस्ड अप्रूव्ड ब्रोकर ने 5 प्रोविंसेस दे विच इंश्योरेंस दा काम करन लई इहनां कोलो स्पेशल प्रोग्राम ने छोटी ट्रकिंग कंपनी 5-6 ट्रकां वाली और 30-35 ट्रकां वाली वड्डी कंपनी लई जिहदे नाल तुसीं आसानी नाल जल्दी ड्राइवर हायर करके अपनी कंपनी नू बुलंदियां ते पहुंचा सकदे हो नाले प्रोफेशनल्स वास्ते ऑटो एंड होम दी इंश्योरेंस लई कंपीटीटिव रेट्स हन जे तुहाडी कंपनी ओंटारियो अल्बर्टा नोवा स्कोशिया न्यू ब्रंसविक प्रिंस एडवर्ड आइलैंड विच रजिस्टर्ड है या तुसी उत्थे रहंदे हो या कम करदे हो ते अपने बिजनेस या पर्सनल इंश्योरेंस घट प्रीमियम ते लैण लई कॉल करो रमनजीत सिद्धू जी नू 647-774-8507 647-774-8507 या उहनां नू ईमेल करो truckinginsurance8@gmail.com
ਤੁਸੀਂ ਆਪਣੀਆਂ ਚਾਬੀਆਂ ਦੀ ਰੱਖਿਆ ਕਿਵੇਂ ਕਰ ਸਕਦੇ ਹੋ ਬਸ ਆਪਣੀ ਕੀਰਿੰਗ ਨਾਲ ਇੱਕ ਵਾਰੰਟ ਦਾ ਕੀ ਟੈਗ ਅਟੈਚ ਕਰੋ ਜੇਕਰ ਤੁਸੀਂ ਆਪਣੀਆਂ ਚਾਬੀਆਂ ਗਵਾ ਦਿੰਦੇ ਹੋ ਤਾਂ ਖੋਜਕਰਤਾ ਟੈਗ ਦੇ ਪਿਛਲੇ ਨੰਬਰ ਤੇ ਕਾਲ ਕਰ ਸਕਦਾ ਹੈ ਜਾਂ ਉਹਨਾਂ ਨੂੰ ਕਿਸੇ ਵੀ ਮੇਲ ਬਾਕਸ ਦੇ ਵਿੱਚ ਰੱਖ ਸਕਦਾ ਹੈ ਅਤੇ ਵਾਰੰਟ ਉਹਨਾਂ ਨੂੰ ਕੋਰੀਅਰ ਦੁਆਰਾ ਤੁਹਾਨੂੰ ਤੁਹਾਡੀਆਂ ਚਾਬੀਆਂ ਬਿਲਕੁਲ ਮੁਫਤ ਵਿੱਚ ਵਾਪਸ ਕਰ ਦੇਵੇਗਾ ਅੱਜ ਕੀਸ ਤੇ ਰਿਮੋਟ ਡਿਵਾਈਸਿਸ ਦੀ ਉੱਚ ਤਬਦੀਲੀ ਦੇ ਲਾਗਤ ਨਾਲ ਕੀ ਟੈਗ ਸੇਵਾ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਵਾਰੰਟ ਕੀ ਟੈਗ ਉਹ ਮੁਫਤ ਹਨ ਅਤੇ ਉਹ ਕੰਮ ਕਰਦੇ ਹਨ warrant.ca ਤੇ ਆਪਣਾ ਆਰਡਰ ਕਰੋ ਅਤੇ ਐਮਪੀਟੀਸ ਦੇ ਜੀਵਨ ਵਿੱਚ ਫਰਕ ਲਿਆਉਣ ਵਿੱਚ ਮਦਦ ਕਰੋ
इडली डोसा सांबर लाया 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 अब हर दिन यही बोलोगे आप वर्ल्ड्स नंबर वन इंडियन वेजिटेरियन रेस्टोरेंट सर्वना भवन जब है आपके पास निखवन एंड फिंच पर जबरदस्त धमाका आपके लिए वो साउथ इंडियन मसाले जो खुद बनाते हैं कोकोनट चटनी हर दिन आपके लिए फ्रेश बनाते हैं तो क्यों ना कहलाएं वर्ल्ड्स नंबर वन सर्वना भवन कॉल 416-293-7755 McHaven and Finch ke intersection Scarborough
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ ਚ ਆਪਣਾ ਟਰੱਕ ਟਰਮੀਨਲ ਖੋਲਣ ਦਾ ਸੁਨਹਿਰੀ ਮੌਕਾ 2024 ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ ਚ ਆਉਣ ਵਾਲੇ ਸਮੇਂ ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 647-300-8436-647-300-8436-384-36
ਨੈਣਾ ਨੂੰ ਰਵਾਨਾ ਵੇ ਤੂੰ ਕਰ ਲੈ ਪਵਾਨਾ
ਸੁਣੋ ਮੈਂ ਕੀ ਕਹਿ ਰਹੀ ਹਾਂ ਸਾਡੇ ਘਰ ਬਹੁਤ ਡਾਲਰ ਡਿੱਗ ਰਹੇ ਨੇ ਜੋ ਗੈਸ ਤੇ ਬਿਜਲੀ ਦੇ ਬਿੱਲ ਦਿੰਦੇ ਰਹੀਏ ਤੇ ਸਰਦੀਆਂ ਵਿੱਚ ਠੰਡ ਵਿੱਚ ਬੈਠੇ ਰਹੀਏ ਤੇ ਗਰਮੀਆਂ ਵਿੱਚ ਬਿਨਾਂ ਏਸੀ ਦੇ
ਕੀ ਕਰਾਂ ਮਕਾਨ ਵੀ ਤਾਂ ਪੁਰਾਣਾ ਹੋ ਗਿਆ ਫਰਨੇਸ ਏਸੀ ਵਾਟਰ ਹੀਟਰ ਸਭ ਬਦਲਣ ਵਾਲਾ ਹੋ ਜਾਂਦਾ। ਪਤਾ ਲੱਗਿਆ ਮੈਨੂੰ ਸੋਲਿਡ ਕੇਅਰ ਹੋਮ ਇੰਪਰੂਵਮੈਂਟ ਵਾਲਿਆਂ ਦਾ ਇਹ ਐਟਿਕ ਇੰਸੂਲੇਸ਼ਨ ਕਰਾਉਣ ਤੇ $2,750 ਦੀ ਰਿਬੇਟ ਵੀ ਦਵਾ ਦਿੰਦੇ ਨੇ। ਤੂੰ ਚਿੰਤਾ ਨਾ ਕਰ, ਮੈਂ ਹੁਣੇ ਹੀ ਫੋਨ ਮਿਲਾਉਂਦਾ ਸੋਲਿਡ ਕੇਅਰ ਹੋਮ ਇੰਪਰੂਵਮੈਂਟ ਵਾਲਿਆਂ ਨੂੰ 416-890-0885 416-890-0885।
मार्च दे महीने विच एयरपोर्ट निसान सेलिब्रेट कर रहे ने निसान नाउ इवेंट। एनआरडी डीलरशिप सर्व कर रहे ने ब्रैम्पटन ते आस पास दे एरियाज पिछले 20 सालां तो। जे तुसी अपना व्हीकल बेचना चाहंदे हो या नवा निसान व्हीकल खरीदना चाहंदे हो ते एयरपोर्ट निसान ते आज ही जाओ। गूगल रिव्यूज ते तुसी जाके इना दी सर्विस बारे पता भी कर सकते हो। ए टाइम है थुआडे लई फैक्ट्री ऑर्डर प्लेस करन दा एंड स्पेशल इंसेंटिव्स पाण दा वाई मीडिया दे रेफरेंस ते। क्वीन एम एयरपोर्ट ते लोकेटेड ब्रैम्पटन दे विच एयरपोर्ट निसान आज ही जाओ, विजिट करो airportnissan.com।
स्प्रिंग वापस आ जाएगी हर बैकयार्ड विच बहार, क्योंकि आ गया है लोज एंड रोना दा स्प्रिंग फेस्ट। गार्डनिंग अते स्प्रिंग एसेंशियल्स ते 30% तक दी छूट लवो ते नाल ही हर थर्सडे नवियां डील दा फायदा लवो। लगे हाथ कुछ इनाम भी जीत सकते हो। मार्कम स्कारब्रो अते ब्रैम्पटन विच किसी भी लोज या रोना स्टोर विच खेडो, स्कैन एंड सेव ते थानू मिल सकते ने $500 तक दे कई इनाम। आज ही अपने लोज या रोना स्टोर विच जाओ ते ए बहार अपने कार ले आओ।
व्हाइट वेल्च आ रहे ने सनडायल होम्स दे खूबसूरत अते शानदार डिटैच होम्स अते टाउन होम्स। हुण पाओ 3000 स्क्वायर फीट तक दा घर जिस विच होणगे 5 बेडरूम ते 5 बाथरूम ते नाल ही तुहानू मिलेगा 2 कार गराज ਤੁਹਾਡੇ ਪਿਕਰਿੰਗ ਅਤੇ ਮਾਰਕਮ ਦੇ ਬਿਲਕੁਲ ਨਜ਼ਦੀਕ ਹਾਈਵੇ 407 ਕੁਛ ਹੀ ਮਿੰਟਾਂ ਦੀ ਦੂਰੀ ਤੇ, ਤਾਂ ਕਿ ਤੁਸੀਂ ਹਮੇਸ਼ਾ ਸਾਰਿਆਂ ਨਾਲ ਜੁੜੇ ਰਹੋ। ਤੁਹਾਨੂੰ ਮਿਲਣਗੇ ਸਭ ਤੋਂ ਵਧੀਆ ਸਕੂਲਸ, ਰੈਸਟੋਰੈਂਟਸ, ਗਰੋਸਰੀਜ਼, ਮਾਰਕਵਿਲ ਮਾਲ ਅਤੇ ਕੋਸਕੋ ਹੋਣਗੇ ਤੁਹਾਡੇ ਗੁਆਂਢ ਦੇ ਵਿੱਚ। ਇਸ ਕਮਾਲ ਦੀ ਕਮਿਊਨਿਟੀ ਦੇ ਵਿੱਚ ਆਪਣਾ ਘਰ ਬਣਾਉਣ ਦਾ ਮੌਕਾ ਨਾ ਜਾਣ ਦਿਓ। ਅੱਜ ਹੀ ਰਜਿਸਟਰ ਕਰੋ myvhitevale.com। जी हाँ, myvhitevale.com ते।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
Pulse. ਔਰ ਸਾਡੇ ਨਾਲ ਇਸ ਵੇਲੇ ਟਿੱਕਾ ਜੰਕਸ਼ਨ ਤੋਂ ਰਾਜਵੀਰ ਜੀ ਜੁੜ ਗਏ। ਰਾਜਵੀਰ ਜੀ, ਕੀ ਹਾਲ ਹੈ? ਠੀਕ ਹੈ,
ਠੀਕ ਹੈ ਭਾਜੀ, ਤੁਸੀਂ ਸੁਣਾਓ ਕੀ ਹਾਲ ਚਾਲ?
ਬਹੁਤ ਵਧੀਆ। ਸੋ ਇਸ ਵੀਕਐਂਡ ਦੇ ਉੱਤੇ ਐਂਟਰਟੇਨਮੈਂਟ ਦਾ ਹੱਬ ਬ੍ਰੈਮਟਨ ਦੇ ਵਿੱਚ ਟਿੱਕਾ ਜੰਕਸ਼ਨ, ਕੀ ਤਿਆਰੀਆਂ ਚੱਲ ਰਹੀਆਂ ਨੇ?
ਬਿਲਕੁਲ ਜੀ, ਟਿੱਕਾ ਜੰਕਸ਼ਨ ਤੁਹਾਨੂੰ ਪਤਾ ਹੀ ਹੈ, ਆਲਵੇਜ਼ ਐਂਟਰਟੇਨ ਕਰਾਉਣਾ ਚਾਹੁੰਦਾ ਲੋਕਾਂ ਨੂੰ। ਬਿਲਕੁਲ ਜੀ, ਖਾਣ ਪੀਣ ਦਾ ਪੂਰਾ ਇੰਤਜ਼ਾਮ ਹੈ, ਮਿਊਜ਼ਿਕ ਸ਼ੂਜ਼ਿਕ ਦਾ ਪੂਰਾ ਇੰਤਜ਼ਾਮ ਹੈ ਤੇ ਬਹੁਤ ਜਲਦੀ ਆਪਾਂ ਲਾਈਵ ਆਰਟਿਸਟ ਵੀ ਲੈ ਕੇ ਆਵਾਂਗੇ ਤੇ ਤੁਹਾਡੇ ਰੇਡੀਓ ਦੇ ਮਾਧਿਅਮ ਤੋਂ ਮੈਂ ਲੋਕਾਂ ਨੂੰ ਦੱਸਣਾ ਚਾਹਾਂਗਾ, ਜਿਹੜੇ ਵੀ ਕੋਈ ਵੀ ਸੁਣ ਰਹੇ ਨੇ, ਜਿਹੜੇ ਸਿੰਗਰ ਨੇ, ਚਾਹੇ ਕੋਈ ਵੀ ਟੈਲੈਂਟ ਉਹਨਾਂ ਦੇ ਵਿੱਚ ਹੈਗਾ, ਜੇ ਉਹ ਲਾਈਵ ਪਰਫਾਰਮੈਂਸ ਆਪਣੀ ਦੇਣਾ ਚਾਹੁੰਦੇ ਨੇ ਤੇ ਪਲੀਜ਼ ਟਿੱਕਾ ਜੰਕਸ਼ਨ ਤੇ ਵਿਜ਼ਿਟ ਕਰਨ, ਆ ਕੇ ਉਧਰ ਦੇਖਣ। ਉਹਨਾਂ ਨੂੰ ਇੱਕ ਵਧੀਆ ਪਲੇਟਫਾਰਮ ਮਿਲੂਗਾ ਜਿੱਧਰ ਉਹ ਆਡੀਅੰਸ ਦੇ, ਲਾਈਵ ਆਡੀਅੰਸ ਦੇ ਸਾਹਮਣੇ ਆਪਣੀ ਆਪਣਾ ਟੈਲੈਂਟ ਪਰਫਾਰਮ ਕਰ ਸਕਦੇ ਨੇ, ਚਾਹੇ ਸਿੰਗਰ ਨੇ, ਮਜੀਸ਼ੀਅਨਸ ਹੈ ਜਾਂ ਸਟੈਂਡ ਅਪ ਕਾਮੇਡੀਅਨ ਅੱਜ ਕੱਲ ਬੜੇ ਪਾਪੂਲਰ ਨੇ ਜੀ, ਤੇ ਕੋਈ ਵੀ ਸੁਣ ਰਿਹਾ ਤੁਹਾਡੇ ਰੇਡੀਓ ਨੂੰ, ਜੇ ਉਹਨਾਂ ਨੂੰ ਪਲੇਟਫਾਰਮ ਚਾਹੀਦਾ, ਉਹ ਚਾਹੁੰਦੇ ਨੇ ਕਿ ਬਈ ਇਹਦਾ ਦਾ ਕੋਈ ਪਲੇਟਫਾਰਮ ਮਿਲੇ ਜਿੱਧਰ ਉਹਨਾਂ ਨੂੰ ਗਰੋਥ ਮਿਲੇ, ਤੇ ਟਿੱਕਾ ਜੰਕਸ਼ਨ ਤੇ ਆ ਕੇ ਜ਼ਰੂਰ ਵਿਜ਼ਿਟ ਕਰਨ ਤੇ ਆਪਾਂ ਲਾਈਵ ਐਂਟਰਟੇਨਮੈਂਟ ਦਾ ਇੰਤਜ਼ਾਮ ਉੱਥੇ ਰੱਖ ਰਹੇ ਹਾਂ ਟਿੱਕਾ ਜੰਕਸ਼ਨ ਤੇ। ਬਾਕੀ ਫੂਡ ਦਾ ਭਾਜੀ ਤੁਹਾਨੂੰ ਪਤਾ ਹੀ ਹੈ ਕਿ ਫੂਡ ਆਲਵੇਜ਼ ਆਊਟ ਆਫ ਦਾ ਵਰਲਡ ਆਪਾਂ ਬਣਾਇਆ, ਕਿ ਬਈ ਇੱਕ ਡਿਫਰੈਂਟ ਸਵਾਦ ਚੀਜ਼ ਹੀ ਇਹ ਹੀ ਹੈ ਕਿ ਸਵਾਦ ਬੇਚਣਾ ਚਾਹੁੰਦੇ ਸੀਗੇ, ਉਸੇ ਦੇ ਲੱਗੇ ਹੋਏ ਆ। ਨੰਬਰ ਇੱਕ ਹੋਏਗਾ ਜੀ 647-429-4040। ਬਾਕੀ ਜਾਣਕਾਰੀ ਮੈਂ ਦੇਣਾ ਚਾਹਾਂਗਾ, 22nd of April ਆਪਾਂ ਲੈ ਕੇ ਆਏ ਇੱਕ ਵਾਰ ਫਿਰ ਦੁਬਾਰਾ ਤੋਂ ਕਲੱਬ ਨਾਈਟ ਜਿਹੜੀ ਹੋਣ ਜਾ ਰਹੀ ਹੈ, ਰਾਤ ਨੂੰ 11 ਵਜੇ ਡੋਰਸ ਓਪਨ ਹੋਣਗੇ ਤੇ ਸਵੇਰੇ ਕਲੱਬ ਨਾਈਟ ਚੱਲੂਗੀ 3 ਵਜੇ ਤੱਕ, ਸਵੇਰ ਹੋ ਹੀ ਜਾਂਦੀ ਨਾ 3 ਵਜੇ, ਤੇ ਰਾਤ ਨੂੰ 11 ਵਜੇ ਡੋਰਸ ਓਪਨ ਹੋ ਕੇ 3 ਵਜੇ ਤੱਕ ਚੱਲੂਗੀ। ਇੱਕੋ ਇੱਕ ਨੰਬਰ ਤੇ ਕਾਲ ਕਰਨਾ ਜੀ ਤੁਸੀਂ 647-429-4040 या फिर ਤੁਸੀਂ ਜੇ ਆਪਣੀ ਟਿਕਟ ਬਾਏ ਕਰਨੀ ਹੈ ਤੁਸੀਂ ਈਵੈਂਟ ਬ੍ਰਾਈਟ ਦੇ ਉੱਤੇ ਵੀ ਜਾ ਸਕਦੇ ਹੋ, ਈਵੈਂਟ ਬ੍ਰਾਈਟ ਦੇ ਉੱਤੇ ਜਾ ਕੇ ਟਿਕਟ ਬਾਏ ਕਰ ਸਕਦੇ ਹੋ ਤੇ ਉਧਰੋਂ ਵੀ ਟਿਕਟ ਬਾਏ ਕਰ ਸਕਦੇ ਹੋ, ਵਰਨਾ ਤੁਸੀਂ ਇੰਜੋਏ ਕਰੋ, ਦੇਖੋ ਤੇ ਨਾਲੇ ਫੂਡ ਦਾ ਵੀ ਇੰਜੋਏ ਮਾਨੋ। ਤੇ ਭਾਜੀ ਤੁਸੀਂ ਵੀ ਆ ਕੇ ਕਲੱਬ ਨਾਈਟ ਤੇ ਪਹੁੰਚੋ, ਫਿਰ ਆ ਕੇ ਦੇਖੋ ਕਿ ਕਿਸ ਤਰੀਕੇ ਦੀ ਕਲੱਬ ਨਾਈਟ ਆਪਾਂ ਕਰਦੇ ਹਾਂ।
ਠੀਕ ਹੈ ਜੀ, ਬਿਲਕੁਲ ਹਾਜ਼ਰ ਹੋਵਾਂਗੇ, ਦੇਖਦੇ ਹਾਂ ਤੁਸੀਂ ਕਿੱਦਾਂ ਦਾ ਆਯੋਜਨ ਕਰਦੇ ਹੋ। ਇਹ ਕਿਹੜੀ ਤਰੀਕ ਨੂੰ ਇੱਕ ਵਾਰੀ ਦੁਬਾਰਾ ਤੋਂ ਅਨਾਊਂਸ ਕਰੋ ਔਰ ਫੋਨ ਨੰਬਰ ਵੀ ਇੱਕ ਵਾਰੀ ਦੁਬਾਰਾ ਦਿਓ। ਐਂਟਰਟੇਨਮੈਂਟ ਦਾ ਹੱਬ ਬ੍ਰੈਂਪਟਨ ਦੇ ਵਿੱਚ ਟਿੱਕਾ ਜੰਕਸ਼ਨ। ਜੀ
ਜੀ ਬਿਲਕੁਲ ਜਗਦੀਸ਼ ਜੀ, ਮੈਂ ਜ਼ਰੂਰ ਹਮਾਰੀ ਲਿਸਨਰਸ ਕੋ ਬਤਾ ਦੇਤੀ ਹੂੰ ਟਿੱਕਾ ਜੰਕਸ਼ਨ ਕੇ ਬਾਰੇ ਮੇਂ, ਦੈਟ ਆਪ ਸਭ ਨੇ ਪਹੁੰਚਣਾ ਹੈ ਐਵਰੀ ਵੀਕਐਂਡ ਇਨਕੇ ਪਾਸ, ਕੁਛ ਨਾ ਕੁਛ ਸਪੈਸ਼ਲ ਹੋਤਾ ਹੈ ਐਂਡ ਦਿਸ ਇਜ਼ ਦ ਟਾਈਮ ਜਬ ਹਮ ਆਪਸੇ ਕਹਤੇ ਹੈ 410 ਐਗਜ਼ਿਟ ਔਨ ਕੁਈਨ ਸਟ੍ਰੀਟ, ਨੈਕਸਟ ਲਾਈਟ ਆਫਟਰ 410 ਐਗਜ਼ਿਟ ਔਨ ਕੁਈਨ ਸਟ੍ਰੀਟ ਪਰ ਆਪਨੇ ਜਾਣਾ ਹੈ ਟਿੱਕਾ ਜੰਕਸ਼ਨ, ਹਮਾਰੀ ਸੈਗਮੈਂਟ ਕੇ ਮੇਨ ਸਪੋਂਸਰ। ਜੀ ਪਲੀਜ਼ ਜੀ
ਜੀ, ਔਰ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ ਗਰੀਸ਼ ਜੀ, ਤੁਸੀਂ ਆਉਂਦੇ ਰਹੋ।
ਨਮਸਕਾਰ ਯੁਧਿਰ ਜੀ, ਗੁੱਡ ਮਾਰਨਿੰਗ ਜੀ।
ਨਮਸਕਾਰ ਜੀ, ਗੁੱਡ ਮਾਰਨਿੰਗ ਜੀ।
ਯੁਧਿਰ ਜੀ, ਬੜੀ ਟਫ ਸਿਚੁਏਸ਼ਨ ਚੱਲ ਰਹੀ ਹੈ ਇਮਰਾਨ ਖਾਨ ਸਾਹਿਬ ਵਾਸਤੇ। ਮੈਨੂੰ ਲੱਗਦਾ ਯੁਧਿਰ ਜੀ ਜਿਹੜੀ ਨੋ ਕੋਨਫੀਡੈਂਸ ਵੋਟ ਹੈ ਉਹ ਲੂਜ਼ ਕਰ ਜਾਣਗੇ ਇਮਰਾਨ ਖਾਨ ਸਾਹਿਬ, ਓਪੋਜੀਸ਼ਨ ਕੋ ਨੰਬਰ ਯੁਧਿਰ ਜੀ ਜ਼ਿਆਦਾ। ਪਰ ਯੁਧਿਰ ਜੀ ਕੁਸ਼ਚਨ ਮੇਰਾ ਆਇਆ ਵਾ, ਪਿਛਲੇ 20-25 ਸਾਲ ਦੀ ਹਿਸਟਰੀ ਮੈਂ ਜਿੰਨੀ ਮੈਂ ਦੇਖੀ ਪਾਕਿਸਤਾਨ ਦੀ, ਕਿਸੇ ਵੀ ਗਵਰਨਮੈਂਟ ਨੇ 5 ਸਾਲ ਕੰਪਲੀਟ ਨਹੀਂ ਕੀਤੇ। ਉਸ ਤੋਂ ਪਿੱਛੇ ਮੈਨੂੰ ਲੱਗਦਾ ਵੀ ਸ਼ਾਇਦ ਹੀ ਕਿਸੇ ਨੇ 5 ਸਾਲ ਕੰਪਲੀਟ ਕੀਤੇ ਹੋਣ, ਮੈਨੂੰ ਨਹੀਂ ਲੱਗਦਾ। ਜੇ ਯੁਧਿਰ ਜੀ ਇਹੀ ਹਾਲਾਤ ਹੈ ਫਿਰ 3 ਸਾਲ ਬਾਅਦ ਇਲੈਕਸ਼ਨ ਉੱਥੇ ਹੋ ਜਾਣੀ ਚਾਹੀਦੀ ਪਾਕਿਸਤਾਨ ਦੇ ਵਿੱਚ, ਕਿਉਂਕਿ ਬੇਨਜ਼ੀਰ ਭੁੱਟੋ ਵੀ 3.5 ਸਾਲ ਦਾ ਸਮਾਂ ਕੰਪਲੀਟ ਕਰਕੇ ਉਹਨਾਂ ਨੂੰ ਉਤਾਰ ਦਿੱਤਾ ਗਿਆ ਸੀਗਾ। ਤੇ ਉਸ ਤੋਂ ਪਿੱਛੇ ਵੀ ਦੇਖੀ ਜਾਈਏ ਤੇ ਭੁੱਟੋ ਫੈਮਿਲੀ ਹੋ ਗਈ ਜਾਂ ਜ਼ਿਆਉਲ ਹੱਕ ਸਾਹਿਬ ਹੈਗੇ ਆ, ਨਵਾਜ਼ ਸ਼ਰੀਫ ਹੈ ਜਾਂ ਪਰਵੇਜ਼ ਮੁਸ਼ਰਫ ਸਾਹਿਬ ਹੈ। ਯੁਧਿਰ ਜੀ ਮੈਨੂੰ ਲੱਗਦਾ ਜੇ 5 ਸਾਲ ਕੰਪਲੀਟ ਨਹੀਂ ਕੀਤੇ ਜਾਂਦੇ ਇਹਨਾਂ ਨੂੰ ਕੀਤੇ ਜਾਣ ਦੇ ਸਕਦੇ, ਤੇ ਮਤਲਬ ਹੈ 3 ਸਾਲ ਬਾਅਦ ਇਲੈਕਸ਼ਨ ਪਾਕਿਸਤਾਨ ਚ ਹੋ ਜਾਣੀ ਚਾਹੀਦੀ ਹੈ। ਔਰ ਦੂਸਰੀ ਗੱਲ ਯੁਧਿਰ ਜੀ, ਇਲੈਕਟਿਡ ਗਵਰਨਮੈਂਟ ਜਿੰਨੀ ਦੇਰ ਤੱਕ ਡਿਟੇ ਪਾਕਿਸਤਾਨ ਦੀ ਆਰਮੀ ਕਰੇਗੀ ਯੁਧਿਰ ਜੀ, ਉਹ ਕੰਟਰੀ ਦਾ ਕਿੱਦਾਂ ਭਲਾ ਹੋ ਜਾਏਗਾ? ਤੇ ਮੈਨੂੰ ਲੱਗਦਾ ਜਿੰਨੀ ਦੇਰ ਤੱਕ ਆਰਮੀ ਡਿਟੇਕ ਕਰਨਾ ਬੰਦ ਨਹੀਂ ਕਰਦੀ ਪਾਕਿਸਤਾਨ ਦੀ ਇਲੈਕਟਿਡ ਗਵਰਨਮੈਂਟ ਨੂੰ, ਮੈਨੂੰ ਨਹੀਂ ਲੱਗਦਾ ਪਾਕਿਸਤਾਨ ਦਾ ਕੁਛ ਭਲਾ ਹੋ ਸਕਦਾ। ਚੀਮਾ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਵੀ ਚਾਹੇ ਇਮਰਾਨ ਖਾਨ ਸਾਹਿਬ ਆ ਜਾਣ, ਚਾਹੇ ਬਿਲਾਵਲ ਭੁੱਟੋ ਆ ਜਾਏ, ਚਾਹੇ ਮੁਸ਼ਰਫ ਸਾਹਿਬ ਦੁਬਾਰਾ ਫੇਰ ਆ ਜਾਣ, ਚਾਹੇ ਸ਼ਾਹਬਾਜ਼ ਸ਼ਰੀਫ ਆ ਜਾਣ, ਮੈਨੂੰ ਨਹੀਂ ਲੱਗਦਾ ਵੀ ਪਾਕਿਸਤਾਨ ਦਾ ਭਲਾ ਇੱਦਾਂ ਹੋ ਸਕਦਾ। ਦੂਸਰਾ ਕੁਸ਼ਚਨ ਯੁਧਿਰ ਜੀ, ਕੇਜਰੀਵਾਲ ਸਾਹਿਬ, ਯੁਧਿਰ ਜੀ ਤੁਸੀਂ ਵੀ ਕਹਿੰਦੇ ਕਈ ਵਾਰ ਜ਼ਿਆਦਾ ਬੋਲ ਜਾਂਦੇ, ਮੈਨੂੰ ਲੱਗਦਾ ਬਹੁਤ ਹੀ ਕਿਸੇ ਵੇਲੇ ਪਾਰਲੀਮੈਂਟ ਦੇ ਵਿੱਚ ਬਹੁਤ ਹੀ ਬਚਕਾਨਾ ਜਿਹੀਆਂ ਸਟੇਟਮੈਂਟ ਦੇ ਜਾਂਦੇ ਆ। ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਵੀ ਬੀਜੇਪੀ ਗਵਰਨਮੈਂਟ ਥੋੜ੍ਹੀ ਡਰੀ ਹੋਈ ਹੈ ਆਮ ਆਦਮੀ ਪਾਰਟੀ ਤੋਂ। ਯੁਧਿਰ ਜੀ, ਯੂਪੀ ਦੇ ਵਿੱਚ 350 ਸੀਟਾਂ ਤੇ ਆਮ ਆਦਮੀ ਪਾਰਟੀ ਲੜੀ ਹੈ ਤੇ ਸਾਰੀਆਂ ਤੇ ਜ਼ਮਾਨਤ ਜ਼ਬਤ ਹੋਈ ਹੈ ਆਮ ਆਦਮੀ ਪਾਰਟੀ ਦੀ। ਉੱਤਰਾਖੰਡ ਦੇ ਵਿੱਚ 70 ਸੀਟਾਂ ਤੇ ਲੜੀ ਹੈ, 68 ਸੀਟਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਗੋਆ ਦੇ ਵਿੱਚ 39 ਸੀਟਾਂ ਤੇ ਲੜੀ ਹੈ ਤੇ 35 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਹੈ ਆਮ ਆਦਮੀ ਪਾਰਟੀ ਦੀ। ਮਣੀਪੁਰ ਦੇ ਵਿੱਚ ਡਰਦੇ ਮਾਰੇ ਗਏ ਨਹੀਂ। ਤੇ ਮੈਨੂੰ ਸਮਝ ਨਹੀਂ ਆਉਂਦੀ ਆਮ ਆਦਮੀ ਪਾਰਟੀ ਦੇ ਸਟੇਟਮੈਂਟ ਦੇ ਰਹੀ ਵੀ ਬੀਜੇਪੀ ਡਰੀ ਹੋਈ ਹੈ ਉਹਨਾਂ ਤੋਂ, ਹਾਲਾਂਕਿ 4 ਸਟੇਟਾਂ 'ਚ ਗਵਰਨਮੈਂਟ ਬਣਾਈ ਹੈ ਬੀਜੇਪੀ ਨੇ। ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਨੂੰ ਸਟੇਟਮੈਂਟਾਂ ਤੋਂ ਪਿੱਛੇ ਹਟ ਕੇ ਮੁੜ ਕੇ ਦੇਖੋ, ਤੁਹਾਨੂੰ ਵੀ ਪਤਾ ਯੁਧਿਰ ਜੀ ਮਾਫੀਆਂ ਮੰਗਦੇ ਆ ਕੇਜਰੀਵਾਲ ਸਾਹਿਬ, ਥੋੜ੍ਹਾ ਜਿਹਾ ਇਹਨਾਂ ਨੂੰ ਸਟੇਟਮੈਂਟਾਂ ਤੋਂ ਪਰੇ ਹਟ ਕੇ ਗਰਾਊਂਡ ਲੈਵਲ ਤੇ ਆ ਕੇ ਥੋੜ੍ਹੇ ਬਹੁਤ ਕੰਮ ਕਰਨੇ ਚਾਹੀਦੇ ਆ। ਔਰ ਜਿਹੜੀ ਇਹਨਾਂ ਨੇ ਕਸ਼ਮੀਰ ਫਾਈਲ 'ਤੇ ਯੁਧਿਰ ਜੀ ਸਟੇਟਮੈਂਟ ਦਿੱਤੀ ਹੈ, ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਹਿਮਾਚਲ ਦੇ ਰਿਜ਼ਲਟ ਤੇ ਗੁਜਰਾਤ ਦੇ ਰਿਜ਼ਲਟ ਇਹਨਾਂ ਨੂੰ ਉਹ ਥੋੜ੍ਹਾ ਜਿਹਾ ਅਕਲ ਜ਼ਰੂਰ ਦੇਣਗੇ ਕੇਜਰੀਵਾਲ ਸਾਹਿਬ ਨੂੰ, ਇਹਨਾਂ ਨੂੰ ਇੱਦਾਂ ਦੀ ਸਟੇਟਮੈਂਟ ਤੋਂ ਬਚਣਾ ਚਾਹੀਦਾ ਕੇਜਰੀਵਾਲ ਸਾਹਿਬ ਨੂੰ। ਇਹ ਦੋਨਾਂ 'ਤੇ ਯੁਧਿਰ ਜੀ ਆਪਣੇ ਵਿਊ ਪੁਆਇੰਟ ਦੇ ਦਿਓ ਜੀ, ਅਤੇ ਪੰਜਾਬ ਦਾ ਸਕੋਰ ਯੁਧਿਰ ਜੀ ਅਪਡੇਟ ਕਰ ਦਿਓ, ਕੋਲਕਾਤਾ ਤੇ ਪੰਜਾਬ ਨੇ ਦੁਬਾਰਾ ਫਿਰ ਰੋਲ ਕੇ ਰੱਖ ਲਈ ਯੁਧਿਰ ਜੀ। ਥੈਂਕ ਯੂ ਜੀ।
ਥੈਂਕ ਯੂ, ਥੈਂਕ ਯੂ। ਦੇਖੋ ਪਹਿਲੀ ਚੀਜ਼ ਤੁਸੀਂ ਜਿਹੜੀ ਕਹੀ ਹੈ ਕਿ ਕਦੇ ਵੀ ਪੂਰਾ ਨਹੀਂ ਕਰ ਸਕੀ, ਖੈਰ ਜ਼ਿਆਦਾਤਰ ਤੇ ਚੈਲੇਂਜਸ ਰਹੇ ਨੇ, ਲੇਕਿਨ ਇੱਕ ਵਾਰ 2008 ਤੋਂ ਲੈ ਕੇ 2013 ਤੱਕ ਆਸਿਫ ਅਲੀ ਜ਼ਰਦਾਰੀ ਸਾਹਿਬ ਨੇ ਆਪਣਾ 5 ਸਾਲ ਦਾ ਮੈਂਡੇਟ ਪੂਰਾ ਕੀਤਾ ਸੀਗਾ। ਸੋ ਉਹ ਜ਼ਰੂਰ ਇੱਕ ਵਾਰ 2008 ਤੋਂ 2013, ਇਹ ਪਹਿਲਾ ਐਸਾ ਮੌਕਾ ਸੀਗਾ, ਇਹ ਪਹਿਲਾ ਐਸਾ ਮੌਕਾ ਸੀਗਾ ਪਾਕਿਸਤਾਨ ਦੀ ਹਿਸਟਰੀ 'ਚ ਕਿ ਉਹਨਾਂ ਨੇ ਪੂਰੇ 5 ਸਾਲ ਮੁਕੰਮਲ ਕੀਤੇ। ਅਦਰ ਦੈਨ ਦੈਟ, ਯੈਸ ਯੂ ਆਰ ਰਾਈਟ ਕਿ ਚਾਹੇ ਉਹ ਨਵਾਜ਼ ਸ਼ਰੀਫ ਸਾਹਿਬ ਪਹਿਲੇ ਆਪਣੇ ਟੈਨਿਊਰ 'ਚ ਹੋਣ, ਦੂਸਰੇ 'ਚ ਹੋਣ ਬੇਨਜ਼ੀਰ ਭੁੱਟੋ ਸਾਹਿਬਾ ਹੋਣ ਜਾਂ ਕੋਈ ਵੀ ਹੋਵੇ, ਤੇ ਆਪਣਾ ਟੈਨਿਊਰ ਜਿਹੜਾ 5 ਸਾਲ ਦਾ ਇਲੈਕਟਡ ਗਵਰਨਮੈਂਟ ਜਿਹੜੀਆਂ ਉਹ ਪੂਰਾ ਨਹੀਂ ਕਰ ਪਾਉਂਦੀਆਂ, ਕੋਈ ਨਾ ਕੋਈ ਮਸਲਾ ਹੋ ਜਾਂਦਾ। ਮੈਂ ਵੀ ਇਹੀ ਗੱਲ ਕਹਿ ਰਿਹਾ ਸੀ ਵੀ ਜਦੋਂ ਤੱਕ ਤੁਸੀਂ ਟੈਨਿਊਰ ਹੀ ਨਹੀਂ ਪੂਰਾ ਹੋਣ ਦਿਓਗੇ, ਵਿੱਚ ਕੋਈ ਧਰਨੇ ਲਾ ਤੇ ਡੀ ਚੌਂਕ ਦੇ, ਪਹਿਲਾਂ ਇਮਰਾਨ ਖਾਨ ਸਾਹਿਬ ਨੇ ਇਹ ਕੀਤਾ, ਹੁਣ ਇਮਰਾਨ ਖਾਨ ਸਾਹਿਬ ਦੇ ਖਿਲਾਫ਼ ਇਹ ਕੁਛ ਹੋ ਰਿਹਾ। ਸੋ ਡੈਮੋਕ੍ਰੇਸੀ ਜਿਹੜੀ ਉਹ ਫਿਰ 5 ਸਾਲ ਤੁਸੀਂ ਪੂਰਾ ਕਰਨ ਦਿਓ, ਉਸ ਤੋਂ ਬਾਅਦ ਫਿਰ ਕੋਈ ਵੀ ਜਿਹੜੀ ਪਾਰਟੀ ਹੈ ਉਹ ਆਪਣਾ ਜਿੱਦਾਂ ਵੀ ਜੋ ਕੁਛ ਕਰਨਾ ਚਾਹੇ ਉਹ ਕਰ ਸਕਦੀ ਹੈ। ਦੂਸਰਾ ਤੁਹਾਡਾ ਪੁਆਇੰਟ ਸੀਗਾ ਆਮ ਆਦਮੀ ਪਾਰਟੀ ਦਾ ਇਹ ਦਾਅਵਾ ਕਿ ਉਹਨਾਂ ਤੋਂ ਬੀਜੇਪੀ ਇਸ ਵੇਲੇ ਡਰੀ ਹੋਈ ਹੈ। ਦੇਖੋ ਉਹ ਇਸ ਵੇਲੇ ਗੱਲ ਇਹ ਹੈ ਕਿ ਉਹ ਪ੍ਰੋਜੈਕਟ ਇਹ ਕਰ ਰਹੇ ਨੇ ਇਸ ਵੇਲੇ ਆਮ ਆਦਮੀ ਪਾਰਟੀ ਕਿ 2024 ਕੇਜਰੀਵਾਲ ਵਰਸਿਸ ਮੋਦੀ ਹੋਏਗਾ, ਇਹ ਉਹਨਾਂ ਦੀ ਪ੍ਰੋਜੈਕਸ਼ਨ ਹੈ। ਸੋ ਉਸ ਦੇ ਵਿੱਚ ਉਹ ਕਿੰਨਾ ਕਾਮਯਾਬ ਹੁੰਦੇ ਨੇ ਇਹ ਤੇ ਆਉਣ ਵਾਲੀਆਂ ਇਲੈਕਸ਼ਨ ਜਿਹੜੀਆਂ ਨੇ ਉਹੀ ਦੱਸਣਗੀਆਂ। ਸੋ ਦੇਖਦੇ ਹਾਂ ਜੀ ਕੀ ਹੁੰਦਾ, ਪਰ ਫਿਲਹਾਲ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਸਟੇਟ ਇਲੈਕਸ਼ਨ, ਚਾਹੇ ਯੂਪੀ ਦੀਆਂ ਹੋਣ, ਗੋਆ ਦੀਆਂ ਹੋਣ, ਉੱਤਰਾਖੰਡ ਦੀਆਂ ਹੋਣ, ਉੱਤੇ ਕਿਤੇ ਵੀ ਕਾਮਯਾਬੀ ਉਹਨਾਂ ਨੂੰ ਬਹੁਤੀ ਨਹੀਂ ਮਿਲੀ। ਲੇਕਿਨ ਹੁਣ ਉਹਨਾਂ ਨੂੰ ਉਮੀਦ ਹੈ ਕਿ ਹਿਮਾਚਲ ਔਰ ਹਰਿਆਣਾ, ਦੇਖੋ ਕਿਤੇ ਨਾ ਕਿਤੇ ਹਿਮਾਚਲ ਔਰ ਹਰਿਆਣੇ ਦੇ ਵਿੱਚ ਥੋੜਾ ਬਹੁਤ ਅਸਰ ਤੇ ਪੰਜਾਬ ਦਾ ਹੋਏਗਾ। ਕਿਆ ਜੋ ਦਾਅਵਾ ਕਰ ਰਹੇ ਨੇ ਕਿ ਹਿਮਾਚਲ ਔਰ ਹਰਿਆਣਾ 'ਚ ਅਸੀਂ ਸਰਕਾਰ ਬਣਾਵਾਂਗੇ ਜਿੱਦਾਂ ਪੰਜਾਬ 'ਚ ਜਿੱਤ ਹਾਸਿਲ ਕੀਤੀ ਹੈ, ਇਸੇ ਤਰ੍ਹਾਂ ਹਿਮਾਚਲ ਔਰ ਹਰਿਆਣੇ 'ਚ ਹੋਵਾਂਗੇ। ਮੈਂ ਦੇਖ ਰਿਹਾ ਉੱਥੇ ਕਾਂਗੜੇ ਦੇ ਵਿੱਚ, ਮੰਡੀ ਦੇ ਵਿੱਚ, ਕੁੱਲੂ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਕਰ ਰਹੀ, ਆਮ ਆਦਮੀ ਪਾਰਟੀ ਰੈਲੀਜ਼ ਕਰ ਰਹੀ ਹੈ ਇਹਨਾਂ ਇਲਾਕਿਆਂ 'ਚ। ਦੇਖੋ ਕੀ ਹੁੰਦਾ, ਹਰਿਆਣੇ ਵਿੱਚ ਤਾਂ ਇਹ 2 ਸਾਲ ਦੂਰ ਹੈ, ਤੋ ਸਮਾਂ ਦੱਸੇਗਾ। ਬੀਜੇਪੀ ਦਾ ਉੱਥੇ ਦਾਅਵਾ ਹੈ ਕਿ ਹਿਮਾਚਲ 'ਚ ਕੋਈ ਵਜੂਦ ਨਹੀਂ ਹੈ, ਕਾਂਗਰਸ ਵੀ ਬੜੀ ਐਕਟਿਵ ਹੋਈ ਹੋਈ ਹੈ ਇਸ ਵੇਲੇ ਹਿਮਾਚਲ ਦੇ ਵਿੱਚ, ਸੋ ਦੇਖਦੇ ਹਾਂ ਜੀ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ। ਹਾਂਜੀ ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ ਹੈਡ।
ਹਾਂਜੀ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਬੀਜੇਪੀ ਡਰੀ ਹੋਈ ਆ, ਜੇ ਡਰੀ ਨਹੀਂ ਹੈਗੀ ਤੇ ਕਿੰਨਾ ਦਿੱਲੀ ਦੇ ਵਿੱਚ ਆਪਣਾ ਯੂਨੀਵਰਸਲ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਕਰਾਉਂਦੀ, ਬਹੁਤ ਹੀ ਡਰੀ
ਹੋਈ। ਸਾਡੀ ਆਵਾਜ਼ ਕੱਟ ਜਾਂਦੀ ਸੀ, ਤੁਹਾਡੀ ਆਵਾਜ਼ ਥੋੜੀ ਜੀ ਫੋਨ ਦੇ ਕਰੀਬ ਆ ਜਾਓ, ਪਹਿਲਾਂ ਠੀਕ ਆ ਰਹੀ ਸੀ।
ਹਾਂਜੀ ਜਦਵੀਰ ਜੀ, ਮੈਂ ਕਿਹਾ ਬੀਜੇਪੀ ਡਰੀ ਹੋਈ ਹੈ, ਅਗਰ ਡਰੀ ਨਹੀਂ ਆ ਤੇ ਉੱਥੇ ਦਿੱਲੀ ਵਿੱਚ ਚੋਣਾਂ ਕਿਉਂ ਨਹੀਂ ਨਿਗਮ ਨਿਗਮ ਦੀਆਂ ਕਰਾਉਂਦੀ ਜੀ। ਪਰ ਮੇਰਾ ਸਵਾਲ ਜਦਵੀਰ ਜੀ ਇਹ ਆ, ਭਾਖੜਾ ਡੈਮ ਇਹ ਕਿਹੜੀ ਧਰਤੀ ਤੇ ਬਣਿਆ ਵਾ, ਹਿਮਾਚਲ 'ਚ ਆ ਕੇ ਪੰਜਾਬ 'ਚ ਬਣਿਆ, ਪਹਿਲਾਂ ਮੈਨੂੰ ਇਹ ਮਾੜਾ ਜਿਹਾ ਦੱਸ, ਪਤਾ ਤਾਂ ਹੈਗਾ
ਉਹਦੇ ਮੁੱਦੇ ਦੇ ਉੱਤੇ ਆ ਜੀ। ਪੰਜਾਬ ਦੇ ਵਿੱਚ ਭਾਖੜਾ ਡੈਮ ਦੇ ਮੁੱਦੇ ਤੇ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਹੈ ਉਹਦੇ ਵਿੱਚ ਆ, ਚੰਡੀਗੜ੍ਹ ਤੋਂ ਇਲਾਵਾ ਜਿਹੜਾ ਤੁਸੀਂ ਮੁੱਦਾ ਚੱਕ ਰਹੇ ਹੋ ਭਾਖੜਾ ਡੈਮ, ਉਹ ਵੀ ਬਿਲਕੁਲ ਪਾਸ ਕੀਤਾ। ਇਸ ਮਾਮਲੇ ਦੇ ਉੱਤੇ ਪਹਿਲਾਂ ਮੁਲਾਕਾਤ ਕਰ ਚੁੱਕੇ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਲ, ਭਗਵੰਤ ਮਾਨ ਸਾਹਿਬ, ਹੁਣ ਖਬਰ ਇਹ ਆ ਰਹੀ ਹੈ ਕਿ ਭਗਵੰਤ ਮਾਨ ਸਾਹਿਬ ਹੁਣ ਫਿਰ ਮੁਲਾਕਾਤ ਕਰਨਗੇ ਹੋਮ ਮਿਨਿਸਟਰ ਅਮਿਤ ਸ਼ਾਹ ਹੋਣਾਂ ਦੇ ਨਾਲ, ਔਰ ਪ੍ਰਧਾਨ ਮੰਤਰੀ ਮੋਦੀ ਹੋਣਾਂ ਦੇ ਨਾਲ ਦੁਬਾਰਾ ਤੋਂ ਮੁਲਾਕਾਤ ਕਰ ਰਹੇ ਨੇ। ਅੱਜ ਰੈਜ਼ੋਲੂਸ਼ਨ ਜਿਹੜਾ ਪਾਸ ਹੋਇਆ ਉਹਦੇ ਵਿੱਚ ਜਿਹੜੇ 5 ਪੁਆਇੰਟ ਨੇ, ਚੰਡੀਗੜ੍ਹ ਦਾ ਤਾਂ ਹੈਗਾ ਹੀ ਆ ਵੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ, ਦੂਸਰਾ ਪੁਆਇੰਟ ਇਹ ਵੀ ਆ ਵੀ ਜਦੋਂ ਵੀ ਕੋਈ 2 ਸਟੇਟਸ ਦੀ ਵੰਡ ਹੁੰਦੀ ਹੈ ਤੇ ਜਿਹੜੀ ਸਿਟੀ ਹੈਗੀ ਕੈਪੀਟਲ ਸਿਟੀ ਹੈ ਉਹ ਜਿਹੜੀ ਓਰਿਜਨਲ ਸਟੇਟ ਆ ਉਹਨੂੰ ਦਿੱਤਾ ਜਾਂਦਾ ਹੈ। ਔਰ ਤੀਸਰਾ ਉਹਨਾਂ ਨੇ ਆਹ ਵੀ ਪੁਆਇੰਟ ਜਿਹੜਾ ਭਾਖੜਾ ਦਾ ਤੁਸੀਂ ਮੁੱਦਾ ਉਠਾ ਰਹੇ ਹੋ, ਇਹ ਵੀ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈਗੀ ਹੈ ਕਿ
ਹਾਂਜੀ ਸੋਰੀ ਇੱਥੋਂ ਕਿਉਂ ਹੁੰਦਾ ਵਾ ਪੰਜਾਬ ਦੇ ਨਾਲ ਧੱਕਾ। ਵੇਖੋ ਪੰਜਾਬ ਦਾ ਦਿਨਾਂ ਭਾਖੜਾ ਡੈਮ ਪੰਜਾਬ ਦਾ ਬਣਿਆ, ਮੈਨੂੰ ਲੱਗਦਾ ਬਿਜਲੀ ਵੀ ਜਿਹੜੀ ਦੂਜੀਆਂ ਸਟੇਟਾਂ ਯੂਜ਼ ਕਰ ਰਹੀਆਂ ਵਾ। ਹਾਂਜੀ ਚੰਡੀਗੜ੍ਹ ਦਾ ਜਿਹੜਾ ਬਣਾਇਆ ਗਿਆ ਸੀ, 28 ਪਿੰਡ ਉਜਾੜੇ ਗਏ ਸੀ ਪੰਜਾਬ ਦੀ ਧਰਤੀ ਦੇ, ਨਾ ਕਿ ਹਰਿਆਣੇ ਦੇ।
ਤੁਹਾਡੀ ਆਵਾਜ਼ ਨਹੀਂ ਸਾਫ਼ ਆਉਂਦੀ ਜੀ, ਤੁਸੀਂ ਜਾਂ ਤਾਂ ਫੋਨ ਬਦਲੋ ਤੁਸੀਂ ਆਪਣਾ।
ਸਰ ਜੀ 28
ਹਾਂ ਹੁਣ ਠੀਕ ਹੈ, ਠੀਕ ਹੈ, ਗੋ ਹੈਡ। ਹਾਂਜੀ
ਸਰ ਜੀ, 28 ਪਿੰਡ ਉਜਾੜੇ ਗਏ ਸੀ ਪੰਜਾਬ ਦੇ, ਤੇ 28 ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ ਤੇ ਉਹਦੇ ਵਿੱਚ ਹਿੱਸਾ ਰੱਖ ਲਿਆ ਹਰਿਆਣੇ ਦਾ ਵੀ। ਇਹ ਕੀ ਕਰ ਰਹੀ ਹੈ ਸੈਂਟਰ ਸਰਕਾਰ ਦੇ, ਇਹ ਕੰਮ ਹੈਗੇ ਕਿ ਪੰਜਾਬ ਦੀ ਕਿੰਨਾ ਇੰਟਰਫੇਅਰ ਕਰਨੀ ਭਾਖੜਾ ਡੈਮ ਤੇ, ਇੰਟਰਫੇਅਰ ਕਰਨੀ ਚੰਡੀਗੜ੍ਹ ਦੇ ਮਸਲਿਆਂ ਦੇ, ਵੀ ਇਹ ਸੈਂਟਰ ਦਾ ਹੱਕ ਹੋਏਗਾ। ਇਹ ਬੀਜੇਪੀ ਆਪਣਾ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਇਹਦੇ, ਕਿੰਨਾ ਇਹਦੇ ਬਾਰੇ ਸਾਨੂੰ ਸਾਰੇ ਪੰਜਾਬੀਆਂ ਨੂੰ, ਇਹ ਨਹੀਂ ਸਾਨੂੰ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਬਿਨਾਂ ਮਤਲਬ ਤੋਂ ਆ ਕੇ ਬੀਜੇਪੀ ਦੀ ਤਰੀਫ ਕਰਨ ਡਹਿ ਪੈਂਦੇ ਹਾਂ ਤੇ ਕੇਜਰੀਵਾਲ ਨੂੰ ਭੰਡਣ ਡਹਿ ਪੈਂਦੇ ਹਾਂ, ਤੇ ਉਹਦੀ ਕਿੰਨਾ ਅਸਲੇ ਮੁੱਦੇ ਸਾਨੂੰ ਨੀ ਸਮਝ ਆ ਰਹੇ ਜੀ। ਹਰ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦੀ ਪੰਜਾਬ ਦੀ, ਤੇ ਉਸ ਤਰ੍ਹਾਂ ਦੇ ਅਸੀਂ ਕਹਿੰਦੇ ਹਾਂ ਜੀ ਕੇਂਦਰੀ ਆਪਣਾ ਨਰਿੰਦਰ ਮੋਦੀ ਜੀ ਪੰਜਾਬ ਵਾਸਤੇ ਬੜਾ ਪੈਕੇਜ ਅਨਾਊਂਸ ਕਰਨਾ ਚਾਹੁੰਦੇ ਆ। ਕਿਹੜਾ ਪੈਕੇਜ ਅਨਾਊਂਸ ਕਰਨਾ ਚਾਹੁੰਦੇ ਆ, ਕਿ ਭਾਖੜਾ ਡੈਮ ਦੇ ਕਬਜ਼ਾ ਇਹ ਪੈਕੇਜ ਆ, ਜਾਂ ਫਿਰ ਚੰਡੀਗੜ੍ਹ ਦੇ ਕਬਜ਼ਾ, ਤੇ ਜਾਂ ਸਾਰਾ ਸੈਂਟਰ ਹੀ ਕਰੇ, ਇਹ ਤਾਂ ਪੰਜਾਬ ਦੇ ਫਿਰ ਕਾਹਦੇ ਵਾਸਤੇ ਅੱਜ ਕਿੰਨਾ ਇੱਕ ਬੰਦੇ ਤੇ ਤੁਸੀਂ ਇਸ ਤਰ੍ਹਾਂ ਦੇ ਬਹੁਤ ਨਜਾਇਜ਼ ਹੋ ਰਹੀ ਹੈ ਜਿਹੜੀ, ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਆਵਾਜ਼ ਉਠਾਉਣੀ ਪਊਗੀ ਜੀ। ਇੱਕ ਫਿਲਮ ਜਿਹੜੀ ਇਹ ਬਣੀ ਹੈ, ਕੀ ਇਹ ਬੀਜੇਪੀ ਨੇ ਬਣਾਈ ਹੈ ਜੀ, ਬੜੀ ਉਹਦੀ ਚਰਚਾ ਹੋ ਰਹੀ ਹੈ, ਕੀ ਉਹ ਚ ਸਭ ਕੁਝ ਸਹੀ ਦਿਖਾਇਆ ਗਿਆ ਵਾ? ਬਹੁਤ ਹਰਕਾਰ ਕੱਲ ਉੱਥੇ ਦੂਜੀ ਦੂਜੀਆਂ ਕੌਮ ਦਾ ਵੀ ਬੜਾ ਧੱਕਾ ਹੋਇਆ, ਉਹ ਦਿਖਾਇਆ ਗਿਆ ਵਾ ਥੋੜਾ ਬਹੁਤਾ ਵੀ ਅਸੀਂ ਇੱਕ ਭਾਵੁਕ ਹੋ ਜਾਂਦੇ ਜਾਂ ਕਿਸ ਤਰ੍ਹਾਂ, ਕਿਉਂਕਿ ਉਹ ਵੱਧ ਗਿਣਤੀ ਵਾਲੇ ਲੋਕ ਆ ਉੱਥੇ ਜਿਹਨਾਂ ਦੇ ਬਦਲੇ ਥੋੜਾ ਜਿਹਾ ਹੈਗਾ ਜੀ, ਉਹ ਜੀ ਲੋਕਾਂ ਨੂੰ ਧਮਕਾ ਕੇ ਐਕਟਰਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਲੋਕਾਂ ਨੂੰ ਕਹੋ ਵੀ ਫਿਲਮ ਵੇਖੋ ਜੀ ਜਾ ਕੇ। ਸਾਰਿਆਂ ਨੇ ਦੁਨੀਆਂ ਦੇ ਹੋਰ ਵੀ ਬੜਿਆਂ ਨਾਲ ਧੱਕਾ ਹੋਇਆ, ਉਹਦੇ ਬਾਰੇ ਤਾਂ ਕੋਈ ਇਸ ਤਰ੍ਹਾਂ ਕੋਈ ਬੋਲੇ ਨੀ ਕੋਈ ਵੀ।
ਗੁਰਦੇਵ ਸਿੰਘ ਜੀ, 1947 ਦੇ ਵਿੱਚ ਪੰਜਾਬ ਦੀ ਰਾਜਧਾਨੀ ਕਿਹੜੀ ਸੀ? 1947 ਦੇ ਵਿੱਚ ਮੈਂ ਪੁੱਛ ਰਿਹਾ ਕਿ 1947 ਦੇ ਵਿੱਚ ਪੰਜਾਬ ਜਦੋਂ ਇੰਡੀਆ ਆਜ਼ਾਦ ਹੋਇਆ, ਜੋ ਪੰਜਾਬ ਦੀ ਰਾਜਧਾਨੀ ਕਿਹੜੀ ਸੀਗੀ 1947 ਦੇ ਵਿੱਚ?
1947 ਦੇ ਚੰਡੀਗੜ੍ਹ ਤੇ ਬਣਿਆ ਨਹੀਂ ਸੀ? ਹਾਂਜੀ
ਹਾਂ, ਤੇ ਮੈਂ ਵੀ ਉਹੀ ਕਹਿ ਰਿਹਾ, ਚੰਡੀਗੜ੍ਹ ਤੇ 1953 ਚ ਬਣਿਆ, ਤੇ 1947 ਚ ਕਿਹੜੀ ਸੀ ਪੰਜਾਬ ਦੀ ਰਾਜਧਾਨੀ?
ਮੈਨੂੰ ਇਸ ਟਾਈਮ ਯਾਦ ਨਹੀਂ ਆ ਰਿਹਾ, ਅਗਰ ਤੁਸੀਂ ਦੱਸ ਸਕਦੇ ਹੋ ਦੱਸੋ ਕਲੀਅਰ, ਕਿਉਂਕਿ ਮੈਂ
ਪਹਿਲਾਂ ਲਾਹੌਰ ਹੋਇਆ ਕਰਦੀ ਸੀ, ਬਾਅਦ ਦੇ ਵਿੱਚ ਸ਼ਿਮਲਾ ਹੋ ਗਈ, ਪਹਿਲਾਂ ਲਾਹੌਰ ਸੀਗਾ ਬਾਅਦ ਸ਼ਿਮਲਾ ਹੋ ਗਈ, ਇਹ 1953 ਚ ਬਣਿਆ। ਔਰ ਜਦੋਂ 1953
1953 ਦੇ ਵਿੱਚ ਹਰਿਆਣਾ ਹਿਮਾਚਲ ਸਭ ਇੱਕ ਹੀ ਸੀਗੇ। ਇਹਦੇ ਬਾਅਦ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਹਾਂਜੀ
ਲਾਹੌਰ
ਇਹ 1966 ਦੇ ਵਿੱਚ ਆਪਣਾ ਹਰਿਆਣਾ ਬਣਿਆ। ਸੋ 1953 ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਸਭ ਇੱਕ ਹੀ ਸੀਗੇ। ਸੋ ਹਰਿਆਣਾ ਔਰ ਇਹ ਪੰਜਾਬ ਦਾ ਹਿੱਸਾ ਸੀਗੇ। ਸੋ ਇਸ ਕਾਰਨ ਉਸ ਵੇਲੇ ਤੇ ਸਾਰੇ ਇਹ ਇਕੱਠੇ ਹੀ ਸੀਗੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਬਾਕੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜਾ ਚੰਡੀਗੜ੍ਹ ਹੈ ਉਹ ਬਿਲਕੁਲ ਪੰਜਾਬ ਨੂੰ ਮਿਲਣਾ ਚਾਹੀਦਾ ਹੈ, ਲੇਕਿਨ ਪੰਜਾਬ ਦੇ ਜਿਹੜੇ ਬੁਨਿਆਦੀ ਮਸਲੇ ਨੇ ਨਾ ਉਹਦੇ ਵੱਲ ਜ਼ਿਆਦਾ ਫੋਕਸ ਕਰਨਾ ਪਏਗਾ ਇਸ ਵੇਲੇ, ਕਿਉਂਕਿ ਇਮੀਡੀਏਟ ਜਿਹੜੀ ਜ਼ਰੂਰਤ ਹੈ। ਦੇਖੋ ਜੇ ਚੰਡੀਗੜ੍ਹ ਪੰਜਾਬ ਨੂੰ ਮਿਲ ਵੀ ਗਿਆ, ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਸਵਾਲ ਪੁੱਛਦਾ, ਪੰਜਾਬ ਦੀ ਜਿਹੜੀ ਇਮੀਡੀਏਟ ਜ਼ਰੂਰਤਾਂ ਨੇ ਨਾ ਜਿਹੜੀ ਹੋਣੀ ਚਾਹੀਦੀਆਂ ਨੇ ਇਸੇ ਸਮੇਂ, ਪੰਜਾਬ ਦੇ ਵਿੱਚ ਜੋ ਮਾਨ ਸਾਹਿਬ ਨੇ ਖੁਦ ਹੀ ਆਪਣੀ ਪਹਿਲੀ ਸਪੀਚ ਵਿੱਚ ਵੀ ਕਿਹਾ ਸੀ ਵੀ ਸਭ ਤੋਂ ਪਹਿਲਾਂ ਮੇਰਾ ਹਰਾ ਪੈਨ, ਮੈਂ ਉਹਨਾਂ ਦੀ ਵਰਡਸ ਕੋਟ ਕਰ ਰਿਹਾ ਵੀ ਸਭ ਤੋਂ ਪਹਿਲਾਂ ਮੇਰਾ ਜਿਹੜਾ ਹਰਾ ਪੈਨ ਹੈ ਉਹ ਅਨਇੰਪਲਾਇਮੈਂਟ ਵਾਸਤੇ ਚੱਲੇਗਾ, ਬੇਰੁਜ਼ਗਾਰੀ ਦੂਰ ਕਰਨ ਦੀ ਜ਼ਰੂਰਤ ਹੈ। ਪਰ ਉਹ ਪਲ ਪਲ ਇਸ ਵੇਲੇ ਬੱਚੇ ਉੱਥੋਂ ਉੱਜੜ ਕੇ, ਬੱਚੇ ਇੱਥੋਂ ਉੱਜੜ ਕੇ ਵੱਖਰੀਆਂ ਕੰਟਰੀਜ਼ 'ਚ ਜਾ ਰਹੇ ਨੇ, ਪੇਰੈਂਟਸ ਆਪਣਾ ਪੈਸਾ ਲਗਾ ਰਹੇ ਨੇ। ਦੂਸਰਾ ਕਿਸਾਨ ਅੱਜ ਵੀ ਖੁਦਕੁਸ਼ੀ ਕਰ ਰਿਹਾ, ਕਿਸਾਨਾਂ ਦੀਆਂ ਮੁਸ਼ਕਲਾਂ ਅੱਜ ਵੀ ਖਤਮ ਨਹੀਂ ਹੋਈਆਂ। ਸੋ ਫਾਰਮਿੰਗ ਪ੍ਰੈਕਟਿਸਿਸ ਉਹ ਕਿੱਥੇ ਖੜੀਆਂ ਨੇ, ਨਸ਼ਾ ਅੱਜ ਵੀ ਪੰਜਾਬ ਦੇ ਵਿੱਚ ਵਿਕ ਰਿਹਾ, ਡਰੱਗ ਜਿਹੜੀ ਹੈ ਉਹ ਅੱਜ ਵੀ ਪੰਜਾਬ ਦੇ ਵਿੱਚ ਵਿਕ ਰਹੀ ਹੈ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਿਲਕੁਲ ਇਸ ਵੇਲੇ ਖਰਾਬ ਹੈ। ਸੋ ਇਹ ਜਿਹੜੇ ਇਮੀਡੀਏਟ ਮੁੱਦੇ ਨੇ ਪੰਜਾਬ ਦੇ, ਪਹਿਲਾਂ ਇਹਨਾਂ ਵੱਲ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਜ਼ਰੂਰਤ ਹੈ ਤਾਂ ਕਿ ਇਹਦੇ ਵਿੱਚ ਰਿਲੀਫ ਮਿਲੇ। ਬਿਲਕੁਲ, ਜੋ ਅੱਜ ਇੱਥੇ ਪ੍ਰਤਾਪ ਬਾਜਵਾ ਸਾਹਿਬ ਨੇ ਮੈਨੂੰ ਉਹਨਾਂ ਦਾ, ਮੈਂ ਸੁਣ ਰਿਹਾ ਸੀ ਵਿਧਾਨ ਸਭਾ ਦਾ ਸੈਸ਼ਨ, ਉਹਨਾਂ ਦਾ ਸਹੀ ਪੁਆਇੰਟ ਹੈ ਕਿ ਇਹੋ ਜਿਹੇ ਮਤੇ ਇੱਥੇ ਪਹਿਲਾਂ ਵੀ ਕਿੰਨੇ ਪਾਸ ਹੋਏ ਨੇ। ਇਹ ਕਿਹੜਾ ਕੋਈ ਨਵਾਂ ਮਤਾ ਪਾਸ ਹੋ ਗਿਆ ਪੰਜਾਬ 'ਚ ਕਿ ਚੰਡੀਗੜ੍ਹ ਸਾਨੂੰ ਮਿਲੇ, ਉਹ ਪਹਿਲਾਂ ਵੀ ਬੜੀ ਵਾਰੀ ਪਾਸ ਹੋਏ ਨੇ, ਬਾਦਲ ਸਾਹਿਬ ਨੇ ਕਰ ਦਿੱਤੇ, ਤੇ ਇਹ ਤੇ ਵਿਧਾਨ ਸਭਾ ਦਾ ਸੈਸ਼ਨ ਜੇ ਅਸੀਂ ਇਹਦੇ 'ਚ ਹੀ ਕੱਢ ਦਿੱਤਾ ਮਤਾ, ਤੇ ਫਿਰ ਮਤਾ ਪਾਸ ਹੋਣਾ ਥੋੜ੍ਹੀ ਕੁਛ ਹੋ ਜਾਣਾ। ਹਾਂ, ਉਹਨਾਂ ਨੇ ਇੱਕ ਸਹੀ ਕਿਹਾ ਹੈ ਕਿ ਜਾਂ ਤਾਂ ਜਾ ਕੇ ਉੱਥੇ ਧਰਨਾ ਦਿਓ, ਦਿੱਲੀ ਦੇ ਵਿੱਚ ਮੋਦੀ ਸਾਹਿਬ ਦੇ ਸਾਹਮਣੇ ਜਾ ਕੇ ਬੈਠੋ, ਉੱਥੇ ਧਰਨਾ ਲਾਓ, ਔਰ ਉਹਨਾਂ ਨਾਲ ਜਾ ਕੇ ਗੱਲ ਕਰੋ ਕਿ ਸਾਨੂੰ ਚੰਡੀਗੜ੍ਹ ਚਾਹੀਦਾ ਪੰਜਾਬ ਲਈ, ਠੀਕ ਹੈ। ਜਾਂ ਤਾਂ ਉਹ ਧਰਨਾ ਲਾਓ, ਉੱਥੇ ਜਾ ਕੇ ਬੈਠੋ ਦਿੱਲੀ 'ਚ, ਇੱਥੇ ਮਤੇ ਪਾਸ ਕਰੀ ਜਾਓ ਪੰਜਾਬ ਦੇ। ਉਹਦਾ ਤਾਂ ਉਹ ਕਹਿੰਦੇ ਪਹਿਲਾਂ ਬਥੇਰੇ ਹੋਏ ਨੇ, ਇੱਕ ਹੋਰ ਮਤਾ ਪਾਸ ਹੋ ਗਿਆ। ਇਸ ਵੇਲੇ ਅਹਿਮ ਮੁੱਦੇ ਜਿਹੜੇ ਆ ਮੇਰੇ ਮੁਤਾਬਿਕ, ਗਲਤ ਵੀ ਹੋ ਸਕਦਾ, ਕਿ ਪੰਜਾਬ ਨੂੰ ਜ਼ਰੂਰਤ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਠੀਕ ਕਰੋ, ਅਨਇੰਪਲਾਇਮੈਂਟ ਫੌਰਨ ਠੀਕ ਕਰੋ, ਕਿਸਾਨਾਂ ਨੂੰ ਇਸ ਵੇਲੇ ਉਹਨਾਂ ਦਾ ਮਸਲਾ ਫੌਰਨ ਹੱਲ ਕੀਤਾ ਜਾਵੇ, ਡਰੱਗ ਮਾਫੀਆ ਜਿਹੜਾ ਉੱਥੇ ਡਰੱਗ ਵੇਚ ਰਿਹਾ, ਯੂਥ ਨੂੰ ਖਰਾਬ ਕਰ ਰਿਹਾ, ਉਹ ਕਿਸ ਤਰ੍ਹਾਂ ਜਿਹੜੀ ਸਿਚੁਏਸ਼ਨ ਹੈ ਉਹਨੂੰ ਕਿੱਦਾਂ ਸੋਲਵ ਕੀਤਾ ਜਾਏਗਾ, ਹੈਲਥ ਕੇਅਰ ਨੂੰ ਹੋਰ ਸਟਰੈਂਥਨ ਕਿੱਦਾਂ ਕੀਤਾ ਜਾਏ, ਐਜੂਕੇਸ਼ਨ ਨੂੰ ਹੋਰ ਬਿਹਤਰ ਕਿੱਦਾਂ ਬਣਾਇਆ ਜਾਏ, ਇਹ ਬੜੇ ਅਹਿਮ ਮੁੱਦੇ ਨੇ ਜਿਨ੍ਹਾਂ 'ਤੇ ਫੌਰਨ ਕੰਮ ਕਰਨਾ ਪਏਗਾ। ਇੰਡਸਟਰੀ ਨੂੰ ਵਾਪਸ ਕਿੱਦਾਂ ਲਿਆਂਦਾ ਜਾਵੇ, ਕਿ ਜਿਹੜੀ ਇੰਡਸਟਰੀ ਚਲੀ ਗਈ ਹੈ ਨਵੀਂ ਇੰਡਸਟਰੀ ਜਿਹੜੀ ਹੋਰ ਕਿੱਦਾਂ ਅਟਰੈਕਟ ਕੀਤੀ ਜਾਵੇ। ਕੀ ਅਸੀਂ ਮੋਹਾਲੀ ਨੂੰ ਆਈਟੀ ਹੱਬ ਬਣਾਉਣ ਦੇ ਦਾਅਵੇ ਤਾਂ ਸੁਖਬੀਰ ਬਾਦਲ ਸਾਹਿਬ ਨੇ ਵੀ ਕੀਤੇ ਸੀ, ਕਾਂਗਰਸ ਦੇ ਟਾਈਮ ਵੀ ਕੈਪਟਨ ਸਾਹਿਬ ਨੇ ਬੜੇ ਬੜੇ ਇੰਡਸਟਰੀਅਲਿਸਟ ਨਾਲ ਮੀਟਿੰਗ ਕਰਦੇ ਰਹੇ ਕਿ ਮੋਹਾਲੀ ਨੂੰ ਅਸੀਂ ਆਈਟੀ ਸਿਟੀ ਬਣਾ ਦੇਣਾ ਹੈ, ਪਰ ਆਈਟੀ ਸਿਟੀ ਮੋਹਾਲੀ ਨੂੰ ਕਿੱਥੇ ਬਣਾਇਆ, ਨਹੀਂ ਬਣਾ ਸਕੇ। ਦੇਖੋ ਜੇ ਪ੍ਰਾਈਵੇਟ ਹੱਥਾਂ 'ਚ ਜਿਨ੍ਹਾਂ ਨੇ ਨਾ ਉਹ ਰਾਤੋ ਰਾਤ ਕੰਮ ਕਰ ਦਿੰਦੇ ਨੇ, ਜਦੋਂ ਹੁਣ ਕ੍ਰਿਕਟ ਜਿਹੜਾ ਹੈ ਉਹ ਪ੍ਰਾਈਵੇਟ ਤਰੀਕੇ ਨਾਲ ਚੱਲਦਾ ਹੈ, ਸੈਕਟਰ 16 ਦੇ ਵਿੱਚ ਸਟੇਡੀਅਮ ਸੀਗਾ, ਕਦੇ ਸੁਣਿਆ ਤੁਸੀਂ ਹੁਣ ਚੰਡੀਗੜ੍ਹ 'ਚ ਕੋਈ ਕ੍ਰਿਕਟ ਦਾ ਮੈਚ ਹੋਇਆ, ਮੈਨੂੰ ਦੱਸ ਦਿਓ, ਯਾਦ ਕਰ ਦਿਓ ਤੁਸੀਂ ਕ੍ਰਿਕਟ ਦੇ ਕਿੰਨੇ ਵੱਡੇ ਫੈਨ ਹੋ, ਕਦੇ ਸੁਣਿਆ ਵੀ ਸੈਕਟਰ 16 'ਚ ਕੋਈ ਕ੍ਰਿਕਟ ਦਾ ਮੈਚ ਹੋਇਆ, ਉਹ ਪੁਰਾਣੇ ਵੇਲੇ ਹੁੰਦਾ ਸੀਗਾ। ਪੰਜਾਬ ਨੇ ਆਪਣਾ ਮੋਹਾਲੀ 'ਚ ਕਿਹਾ ਖੂਬਸੂਰਤ ਸਟੇਡੀਅਮ ਬਣਾਇਆ, ਵਰਲਡ ਕੱਪ ਦਾ ਸੈਮੀਫਾਈਨਲ ਵੀ ਉੱਥੇ ਹੋਇਆ, ਹੁਣ ਮੋਹਾਲੀ 'ਚ ਮੈਚਿਸ ਹੁੰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਤਾਕਤ ਸੀ ਕੁਛ ਕਰਨ ਦੀ ਗੱਲ ਸੀਗੀ, ਉੱਥੇ ਸਿਆਸਤ ਨਹੀਂ ਸੀ ਨਾ ਹੋ ਰਹੀ, ਹੁਣ ਇੱਕ ਹੋਰ ਸਟੇਡੀਅਮ ਬਣ ਰਿਹਾ ਮੋਹਾਲੀ 'ਚ ਇੱਕ ਹੋਰ। ਸੋ ਜੇ ਤੇ ਲੈ ਕੇ ਜਾਣਾ ਪੰਜਾਬ ਨੂੰ ਅੱਗੇ, ਫਿਰ ਬਜਾਏ ਇਹਦੇ ਬਹਾਨੇਬਾਜ਼ੀ ਕਰਨ ਦੀ ਜੀ ਸਾਨੂੰ ਸੈਂਟਰ, ਦੇਖੋ ਪੰਜਾਬ ਦੇ ਸੈਂਟਰ ਤੋਂ ਹੀ ਚੱਲਣਾ, ਪੰਜਾਬ ਚਲਾਉਣਾ ਰਾਘਵ ਚੱਡਾ ਸਾਹਿਬ ਨੇ, ਪੰਜਾਬ ਚਲਾਉਣਾ ਕੇਜਰੀਵਾਲ ਸਾਹਿਬ ਨੇ। ਤੁਸੀਂ ਕਹਿ ਦਿਓ ਜੀ ਭਗਵੰਤ ਮਾਨ ਸਾਹਿਬ ਪੰਜਾਬ ਤੋਂ ਬੈਠ ਕੇ ਪੰਜਾਬ ਚਲਾ ਲੈਣਗੇ, ਨਹੀਂ ਚੱਲਣਾ, ਇਹਨਾਂ ਦੇ ਵੱਸ ਦਾ ਹੀ ਕੰਮ ਨਹੀਂ ਹੈ। ਇਹ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਚਾਹੇ ਬੀਜੇਪੀ ਦੀ ਆਵੇ, ਚਾਹੇ ਕਾਂਗਰਸ ਦੀ ਆਵੇ, ਹੋਰ ਕਿਹੜਾ ਰਹਿ ਗਿਆ, ਅਕਾਲੀ ਦਲ ਜ਼ਰੂਰ ਪੰਜਾਬ ਦੀ ਰੀਜਨਲ ਪਾਰਟੀ ਹੈ, ਪਰ ਜ਼ਿਆਦਾਤਰ ਉਹ ਵੀ ਦਿੱਲੀ ਬੈਠੇ ਹੁੰਦੇ ਆ, ਉਹਨਾਂ ਦੇ ਵੀ ਡੇਰੇ ਦਿੱਲੀ ਹੁੰਦੇ ਨੇ, ਪਰ ਬਾਕੀ ਇਹ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ, ਆਮ ਆਦਮੀ ਪਾਰਟੀ, ਬੀਜੇਪੀ, ਕਾਂਗਰਸ, ਇਹ ਤਿੰਨੇ ਦੇ ਪੱਖੇ ਦਿੱਲੀ ਤੋਂ ਚੱਲਦੀਆਂ ਨੇ। ਅਕਾਲੀ ਦਲ ਜ਼ਰੂਰ ਤੁਸੀਂ ਕਹਿ ਸਕਦੇ ਹੋ 50-50 ਆ, ਤਾਂ ਜੇ ਤੁਸੀਂ ਕਹੋ ਦਿੱਲੀ ਤੋਂ ਨਹੀਂ ਚੱਲੇਗਾ ਤਾਂ ਦਿੱਲੀ ਤੋਂ ਹੀ ਚੱਲਣਾ, ਇਹ ਕੋਈ ਇਹਦਾ ਕੋਈ ਦੂਸਰੀ ਰਾਏ ਨਹੀਂ ਹੈ। ਹਾਂਜੀ ਭੁਪਿੰਦਰ ਅਟਵਾਲ ਸਾਹਿਬ ਤੁਸੀਂ ਆਉਂਦੇ ਰਹੋ, ਹੈਡ ਭੁਪਿੰਦਰ ਅਟਵਾਲ ਸਾਹਿਬ ਤੁਸੀਂ ਆਉਂਦੇ ਰਹੋ, ਹੈਡ। ਹਾਂਜੀ ਸਰ, ਸਮੇਂ ਬੜਾ ਘੱਟ ਹੈ, ਗੁਰਦੀਪ ਜੀ ਤੁਹਾਡੀ ਕਾਲ ਆਉਂਦੀ ਕਰ ਰਹੇ, ਲੇਕਿਨ ਉਸ ਤੋਂ ਪਹਿਲਾਂ ਮੈਂ ਕੁਇਕਲੀ ਦੱਸਵਾਂ, ਸਮਾਂ ਬੜਾ ਤੇਜ਼ੀ ਨਾਲ ਨਿਕਲ ਰਿਹਾ। ਇਸ ਵੀਕਐਂਡ ਯਾਨੀ ਕਿ ਕੱਲ੍ਹ 2 ਅਪ੍ਰੈਲ ਨੂੰ ਸੈਟਰਡੇ ਵਾਲੇ ਦਿਨ ਦੁਪਹਿਰ 1 ਵਜੇ ਤੋਂ ਲੈ ਕੇ 4 ਵਜੇ ਤੱਕ ਸਾਡੀ ਵਾਈ ਮੀਡੀਆ ਦੀ ਟੀਮ ਜਿਹੜੀ ਹੈ ਉਹ ਲਾਈਵ ਲੋਕੇਸ਼ਨ ਅਸੀਂ ਕਰਨ ਜਾ ਰਹੇ ਹਾਂ। ਤੁਸੀਂ ਪਹੁੰਚਣਾ ਲੋਜ਼ ਹਾਰਟਲੈਂਡ ਏਰੀਆ ਦੇ ਵਿੱਚ, ਜਿਹੜਾ ਲੋਜ਼ ਦਾ ਸਟੋਰ ਹੈ ਉੱਥੇ ਅਸੀਂ ਲਾਈਵ
ਉਹਨਾਂ ਦੇ 30% ਆਫ ਆ ਬਹੁਤ ਸਾਰੀਆਂ ਆਈਟਮਸ ਤੇ। ਪਿੱਛੇ ਤੁਸੀਂ ਬੈਕਯਾਰਡ ਦੇ ਵਿੱਚ ਬਾਰਬੇਕਿਊ ਤੁਹਾਨੂੰ ਚਾਹੀਦੇ ਨੇ ਜਾਂ ਤੁਸੀਂ ਪੈਟੀਓ ਸੈੱਟ ਵਧੀਆ ਲੈਣਾ ਚਾਹੁੰਦੇ ਹੋ, ਕਿਚਨ ਗਾਰਡਨ ਵਾਸਤੇ ਤੁਹਾਨੂੰ ਕੋਈ ਤਿਆਰੀ ਕਰ ਰਹੇ ਹੋ, ਤੁਸੀਂ ਇਸ ਵਾਰੀ ਕਿਚਨ ਗਾਰਡਨ ਬੜੀ ਵਧੀਆ ਬਣਾਉਣੀ ਹੈ, ਪਹੁੰਚ ਜਾਓ, ਬਹੁਤ ਵਧੀਆ ਚੀਜ਼ਾਂ ਉਹਨਾਂ ਨੇ ਰੱਖੀਆਂ ਨੇ। ਤੋ ਤੁਸੀਂ ਪਹੁੰਚੋ ਘਰ ਦੀ ਕੋਈ ਵੀ ਤੁਹਾਡੀ ਜ਼ਰੂਰਤ ਆ, ਫਰੰਟ ਯਾਰਡ, ਬੈਕਯਾਰਡ ਜਾਂ ਘਰ ਦੇ ਅੰਦਰ ਦੀ ਕੋਈ ਵੀ ਜ਼ਰੂਰਤ ਹੈ ਤਾਂ ਤੁਸੀਂ ਲੋਜ਼ ਪਹੁੰਚਣਾ ਹੈਗਾ ਹਾਟਲੇਕ ਏਰੀਆ ਦੇ ਵਿੱਚ, ਜਿਹੜਾ ਲੋਜ਼ ਹੈ ਹਾਈਵੇ 410 ਔਰ ਬੁਵੇੜ, ਫਿਰ ਨੋਟ ਕਰ ਲਓ, ਹਾਈਵੇ 410 ਔਰ ਬੁਵੇੜ ਦੀ ਇੰਟਰਸੈਕਸ਼ਨ ਦੇ ਨੇੜੇ ਜਿਹੜਾ ਲੋਜ਼ ਹੈ ਉੱਥੇ ਤੁਸੀਂ ਪਹੁੰਚਣਾ ਹੈ। ਕੋਈ ਵੀ ਜਾਣਕਾਰੀ ਲੈਣੀ ਹੈ 416-475-5000, ਜੇ ਤੁਹਾਨੂੰ ਕਿਸੇ ਵੀ ਟਾਈਮ ਟੈਕਸਟ ਪਾ ਦਿਓ ਜੀ ਸਾਨੂੰ ਲੋਕੇਸ਼ਨ ਦੀ ਜ਼ਰੂਰਤ ਹੈ, 416-475-5000 ਇੱਥੇ ਤੁਸੀਂ ਆ ਸਕਦੇ ਹੈਗੇ ਹੋ ਜੀ। ਹਾਂਜੀ, ਨੈਕਸਟ ਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਗੁਰਦੀਪ ਜੀ, ਤੁਸੀਂ ਗੋ ਐਡ। ਗੁਰਦੀਪ ਜੀ,
ਹਾਂਜੀ, ਸਤਿ ਸ੍ਰੀ ਅਕਾਲ ਜਦੂਰ ਜੀ, ਤੁਹਾਨੂੰ ਔਰ ਬਾਕੀ ਜਿੰਨੇ ਵੀ ਸੁਣਨ ਵਾਲੇ ਸਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਜਸਵੀ ਸਪੋਰਟ।
ਸਤਿ ਸ੍ਰੀ ਅਕਾਲ ਜੀ, ਜਸਵੀ ਸਪੋਰਟ ਸਰ।
ਔਰ ਸਰ ਜੀ, ਮੈਂ ਥੋੜਾ ਜਿਹਾ ਹੋਰ ਜਿਹੜਾ ਕੱਲ ਸੈਸ਼ਨ ਬੁਲਾਇਆ ਗਿਆ ਸੈਸ਼ਨ, ਤੇ ਉਹਦੇ ਉਹਨੂੰ ਤੁਸੀਂ ਕਿੱਦਾਂ ਦਾ ਅਨਾਲਿਸਿਸ ਕਰਦੇ ਹੋ ਵੀ ਉਹਦੇ ਚ ਸਾਰਾ ਕੁਛ ਸਹੀ ਹੋਇਆ ਜਾਂ ਕੀ ਗਲਤ ਹੋਇਆ, ਥੋੜਾ ਜਿਹਾ ਮੈਨੂੰ ਮਾੜਾ ਡਿਟੇਲ ਚ ਦੱਸ ਦਿਓ।
ਕਿਉਂਕਿ
ਜਿਹੜਾ ਕੱਲ ਸੈਸ਼ਨ ਹੋਇਆ ਜੀ, ਉੱਥੇ ਬੁਲਾਇਆ ਸਪੈਸ਼ਲ ਭਗਵੰਤ ਮਾਨ ਜੀ ਉਹਨਾਂ ਨੇ।
ਅੱਛਾ, ਸਾਰੇ ਸੈਸ਼ਨ ਦਾ ਜਿਹੜਾ ਅਨਾਲਿਸਿਸ ਸਰ ਬਹੁਤ ਵਧੀਆ ਰਿਹਾ। ਦੇਖੋ, ਪੰਜਾਬ ਦੇ ਬਾਰੇ ਗੱਲਬਾਤ ਹੋਈ ਹੈ, ਚੰਡੀਗੜ੍ਹ ਦੇ ਬਾਰੇ ਗੱਲਬਾਤ ਹੋਈ ਹੈ, ਭਾਖੜਾ ਡੈਮ ਦੇ ਬਾਰੇ ਉਹਨਾਂ ਨੇ ਪੁਆਇੰਟਸ ਜਿਹੜੇ ਨੇ ਹਾਈਲਾਈਟ ਕੀਤੇ ਨੇ ਓਵਰਆਲ। ਸੋ ਓਵਰਆਲ ਸੈਸ਼ਨ ਤੇ ਬਹੁਤ ਵਧੀਆ ਰਿਹਾ, ਬਲਕਿ ਹਾਂ ਇੱਕ ਦਿਨ ਦਾ ਨਹੀਂ, ਇਹਨੂੰ ਲੰਬਾ ਹੋਣਾ ਚਾਹੀਦਾ ਸੀ। ਸਾਡੀ ਸ਼ੁਰੂ ਤੋਂ ਮੰਗ ਰਹੀ ਹੈ, ਖੁਦ ਭਗਵੰਤ ਮਾਨ ਸਾਹਿਬ ਦੀ ਇਹ ਮੰਗ ਰਹੀ ਹੈ, ਖੁਦ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਇੰਨੇ ਸਾਲ 5 ਸਾਲ ਪੂਰੇ ਆਪੋਜੀਸ਼ਨ 'ਚ ਰਹੀ ਹੈ, ਆਮ ਆਦਮੀ ਪਾਰਟੀ ਦੀ ਇਹ ਮੰਗ ਰਹੀ ਹੈਗੀ ਹੈ। ਸੋ ਸੈਸ਼ਨ ਜਿਹੜਾ ਉਹ ਇੱਦਾਂ ਨਹੀਂ, ਪਹਿਲਾਂ 3 ਦਿਨ ਦਾ ਸੈਸ਼ਨ ਸੀਗਾ, ਉਹ ਵੀ ਟੁੱਟਵਾਂ ਸੈਸ਼ਨ ਸੀ, 2 ਦਿਨ ਲੱਗੇ ਫਿਰ ਛੁੱਟੀ ਆ ਗਈ, ਫਿਰ 1 ਦਿਨ, ਹੁਣ 1 ਦਿਨ ਦਾ ਸੈਸ਼ਨ ਨਹੀਂ। ਲੰਬੇ ਸੈਸ਼ਨ ਹੋਣੇ ਚਾਹੀਦੇ ਨੇ, ਕਿਉਂਕਿ ਜਿਹੜੇ ਕਾਨੂੰਨ ਬਣਨੇ ਨੇ, ਜਿਹੜੀ ਕਾਰਵਾਈ ਹੋਣੀ ਹੈ ਉਸ ਵਿਧਾਨ ਸਭਾ 'ਚ ਹੋਣੀ ਹੈ। ਪੰਜਾਬ ਦੇ ਵਿੱਚ ਕੋਈ ਤੁਸੀਂ ਤਬਦੀਲੀ ਲੈ ਕੇ ਆਉਣੀ ਹੈ, ਉਹ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਨੇ ਨੇ, ਉੱਥੇ ਹੀ ਸਾਰਾ ਕੁਝ ਹੋਣਾ। ਔਰ ਤੁਸੀਂ ਹੋਲਡ ਕਰ ਲਓ ਜੀ, ਲਾਈਨ ਹੋਲਡ ਕਰ ਲਓ, ਮੈਂ ਇੱਕ ਵਾਰੀ ਫਿਰ ਦੱਸਵਾਂ। ਬਾਕੀ ਦੀ ਗੱਲਬਾਤ ਜਿਹੜੀ ਹੈ, ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਤੁਸੀਂ ਸਾਰੇ ਜਾਣਦੇ ਹੋ, 5:30 ਵਜੇ ਪੰਜਾਬ ਦੀਆਂ ਖਬਰਾਂ ਜ਼ਰੂਰ ਸੁਣ ਸਕਦੇ ਹੋ ਤੁਸੀਂ। 6 ਵਜੇ ਐਂਟਰਟੇਨਮੈਂਟ ਸੈਗਮੈਂਟ ਹੈ, 6:30 ਵਜੇ ਸਾਡਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, 7 ਵਜੇ ਨਿਊਜ਼ 360, 30 ਮਿੰਟ 7 ਵਜੇ ਸਾਰੀਆਂ ਖਬਰਾਂ ਤੁਹਾਨੂੰ ਮਿਲ ਜਾਂਦੀਆਂ। ਤੁਸੀਂ 20-25 ਮਿੰਟ ਜੇ ਲਗਾਓਗੇ ਸ਼ਾਮ 7 ਵਜੇ ਸਾਰੀਆਂ ਖਬਰਾਂ। ਉਸ ਤੋਂ ਬਾਅਦ 7:30 ਵਜੇ ਰੋਜ਼ਾਨਾ, ਹਰ ਰੋਜ਼ ਸ਼ਾਮ 7:30 ਵਜੇ ਵਾਈ ਮੀਡੀਆ ਲਾਈਵ ਸ਼ੋਅ, ਜਿਹਦੇ ਵਿੱਚ ਕਿ ਸਾਡਾ ਹੋਸਟ ਹੁੰਦੇ ਨੇ, ਪੈਨਲ ਮੈਂਬਰਸ ਹੁੰਦੇ ਨੇ, ਤੁਹਾਡੀਆਂ ਕਾਲਸ ਵੀ ਆਨਦੀਆਂ ਕੀਤੀਆਂ ਜਾਂਦੀਆਂ ਨੇ ਸ਼ਾਮ 7:30 ਵਜੇ। ਵਾਈ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਤੇ ਕੋਈ ਤੁਸੀਂ ਐਡਵਰਟਾਈਜ਼ਮੈਂਟ ਦੇਣੀ ਹੈ ਜਾਂ ਸਾਡੇ ਕਿਸੇ ਵੀ ਸਪੋਂਸਰ ਦਾ ਤੁਸੀਂ ਨੰਬਰ ਲੈਣਾ ਚਾਹੁੰਦੇ ਹੋ, 416-475-5000। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰਨ ਲਈ ਨੰਬਰ 6472728182, 6472728182, 8182 ਤੁਸੀਂ ਗੱਲਬਾਤ ਕਰ ਸਕਦੇ ਹੋ। ਹੈਵ ਅ ਵੰਡਰਫੁਲ ਡੇ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ 'ਚ ਆਪਣਾ ਟਰੱਕ ਟਰਮੀਨਲ ਖੋਲਣ ਦਾ ਸੁਨਹਿਰੀ ਮੌਕਾ। 2024 'ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ 'ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ। ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473006436 3484
ਇਸ ਸਪਰਿੰਗ ਵਾਪਸ ਆ ਗਈ ਹੈ ਤੁਹਾਡੇ ਬੈਕਯਾਰਡ ਵਿੱਚ ਬਹਾਰ, ਕਿਉਂਕਿ ਆ ਗਿਆ ਹੈ ਲੋਜ਼ ਔਰ ਰੋਨਾ ਦਾ ਸਪਰਿੰਗ ਫੈਸਟੀਵਲ। ਗਾਰਡਨਿੰਗ ਤੇ ਸਪਰਿੰਗ ਐਸੈਂਸ਼ੀਅਲਸ ਤੇ 3% ਤੱਕ ਦੀ ਛੁੱਟ ਲਵੋ ਔਰ ਹਰ ਥਰਸਡੇ ਨੂੰ ਨਵੀਂ ਡੀਲਸ ਦਾ ਫਾਇਦਾ ਉਠਾਓ। ਮਾਰਕਮ, ਸਕਾਰਬਰੋ ਔਰ ਬ੍ਰੈਂਪਟਨ ਵਿੱਚ ਕਿਸੇ ਵੀ ਰੋਨਾ ਔਰ ਲੋਜ਼ ਦੇ ਸਟੋਰ ਤੇ ਜਾਓ ਔਰ $500 ਤੱਕ ਦਾ ਇਨਾਮ ਲਵੋ ਔਰ ਬਹੁਤ ਸਾਰੀਆਂ ਸੇਵਿੰਗਸ ਕਰੋ ਤੇ ਅੱਜ ਹੀ ਆਪਣੇ ਲੋਜ਼ ਔਰ ਰੋਨਾ ਸਟੋਰ ਤੇ ਜਾਓ ਔਰ ਬਹਾਰ ਆਪਣੇ ਕਾਰ ਲੈ ਆਓ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए 4.54 केजी नूर बासमती राइस सिर्फ 6.99 में और हैंस और खास दही सिर्फ 1.99। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
ਟੀਮ 4 ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਰਣਜੀਤ ਬਾਵਾ ਪੰਜਾਬ ਬੋਲਦਾ ਲਾਈਵ ਇਨ ਕਾਂਸਰਟ ਸ਼ੁੱਕਰਵਾਰ ਅਪ੍ਰੈਲ 1 ਬ੍ਰੈਂਪਟਨ ਦੇ CAA ਸੈਂਟਰ ਵਿਖੇ ਟਿਕਟਾਂ ਲਈ ticketmaster.ca ਤੇ ਜਾਓ ਦੈਟ ਇਜ਼ ticketmaster.ca ਜਾਣਕਾਰੀ ਲਈ ਕਾਲ ਕਰੋ 905-793-1234 ਰਣਜੀਤ ਬਾਵਾ ਲਾਈਵ ਇਨ ਕਾਂਸਰਟ ਅਪ੍ਰੈਲ 1 ਨੂੰ
बैंगल वाला पेश करता है रोशन डिजिटल अकाउंट अब बैरून मुल्क मुकीम पाकिस्तानी ये अकाउंट फौरी डिजिटली खुलवा सकते हैं अभी www.bankalfala.com विजिट करें आज ही अपना रोशन डिजिटल अकाउंट खुलवाएं इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके ये बैंकिंग का नया अंदाज है और एक नए दौर का आगाज है बैंगल फला रोशन मुस्तकबिल डिजिटल पाकिस्तान
ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ